ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਾਜੂ ਰਾਮ ਨਾਮ ਸਭ ਅਰਥਾ ਗੁਰਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵਾ ਜੀਵਨ ਬਿਰਥਾ ਰਹਾਉ ਬਿਨ ਗੁਰ ਮੂਲ ਭਰੇ ਹੈ ਮਨਮੁਖ ਮਾਇਆ ਨਿਤ ਫਾਥਾ ਤਿਨ ਸਾਧੂ ਚਰਨਾ ਨਾ ਸੇਵੇ ਕਬੂ ਤਿਨ ਸਾਧੂ ਜਨਮ ਅਗਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਮਾਥਾ ਕੀ ਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੇ ਗਿਆਨਹੀਣ ਅਗਿਆਨੀ ਕਿਉਂ ਚਾਲ ਮਾਰਗ ਪੰਥਾ ਹਮ ਅੰਧੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਹਮ ਅੰਧੇ ਗਿਆਨਹੀਣ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ ਹਮ ਅੰਧੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਦੋ ਜਹਾਨ ਦੇ ਵਾਲੇ ਨਿਮਾਣੀਆਂ ਦੇ ਮਹਾਨ ਨਿਤਾਣੀਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅੱਜ ਆਪਾਂ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ ਇੱਥੇ ਬੈਠੇ ਹਾਂ ਜਾਂ ਆਪਣੇ ਘਰਾਂ ਦੇ ਵਿੱਚ ਟੀਵੀ ਮਾਧਿਅਮ ਰਾਹੀਂ ਸੁਣਨ ਵਾਸਤੇ ਅਸੀਂ ਸਾਵਧਾਨ ਹੋਏ ਹਾਂ ਬੜੇ ਵੱਡੇ ਭਾਗਾਂ ਵਾਲੇ ਆ, ਕਿਉਂਕਿ ਗੁਰੂ ਦੇ ਬੋਲ ਸੁਣਨ ਦੀ ਕਲਾ, ਗੁਰੂ ਦੇ ਬੋਲ ਸੁਣਨ ਦੀ ਜਿਹੜੀ ਤਾਕਤ ਹੈ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲਦੀ ਹੈ। ਗੁਰੂ ਦੇ ਬੋਲਾਂ ਨੂੰ ਪ੍ਰਚਾਰਨਾ, ਗੁਰੂ ਦੇ ਬੋਲਾਂ ਨੂੰ ਸੁਣਨਾ, ਇਹ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਸਾਡੇ ਤੇ ਅਕਾਲ ਪੁਰਖ ਦੀ ਕਿਰਪਾ ਹੈ ਕਿ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਸੁਣ ਰਹੇ ਹਾਂ। ਬਿਲਕੁਲ ਉਵੇਂ ਜਿਵੇਂ ਮਾਂ ਦੇ ਕੋਲ ਧੀ ਬੈਠ ਕੇ ਮਾਂ ਤੋਂ ਸਿੱਖਿਆ ਲੈਂਦੀ ਹੈ, ਦਾਦੇ ਦੇ ਕੋਲ ਜਾਂ ਪਿਤਾ ਦੇ ਕੋਲ ਬੈਠ ਕੇ ਪੁੱਤਰ ਜਿਹੜਾ ਹੈ ਉਹ ਦਾਦੇ ਤੋਂ ਜਾਂ ਪਿਤਾ ਤੋਂ ਸ੍ਰਿਸ਼ਟਾਚਾਰ ਦੀ ਸਿੱਖਿਆ ਲੈਂਦਾ ਹੈ, ਉਵੇਂ ਸਿੱਖ ਜਿਹੜਾ ਹੈ ਆਪਣੇ ਗੁਰੂ ਦੇ ਚਰਨਾਂ ਚ ਬੈਠ ਕੇ, ਗੁਰੂ ਦੀ ਹਜ਼ੂਰੀ ਚ ਬੈਠ ਕੇ ਗੁਰੂ ਤੋਂ ਸਿੱਖਿਆ ਲੈਂਦਾ ਹੈ। ਅੱਜ ਜਿਹੜਾ ਅਸੀਂ ਸਮਾਜ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਦੇਖ ਰਹੇ ਹਾਂ ਨਾ, ਕੋਈ ਕਿੱਧਰ ਨੂੰ ਭੱਜਿਆ ਫਿਰਦਾ, ਕੋਈ ਕਿੱਧਰ ਨੂੰ ਭੱਜਿਆ ਫਿਰਦਾ, ਕੋਈ ਕਿੱਧਰ ਨੂੰ ਭੱਜਿਆ ਫਿਰਦਾ, ਉਹਦਾ ਮੇਨ ਕਾਰਨ ਜਿਹੜਾ ਇਹੋ ਹੀ ਹੈ ਕਿ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਬੋਲਾਂ ਨੂੰ ਸੁਣਨ ਦੀ ਜਿਹੜੀ ਜੁਗਤ ਹੈ ਉਹਨੂੰ ਵਿਸਾਰ ਦਿੱਤਾ ਹੈ, ਭਾਵ ਸਤਸੰਗਤ ਵਿੱਚ ਬੈਠਣਾ ਛੱਡ ਦਿੱਤਾ ਹੈ। ਗੁਰਦੁਆਰੇ ਆਏ, ਭੱਜੇ ਭੱਜੇ ਮੱਥਾ ਟੇਕਿਆ, ਬਸ ਭੱਜੇ ਭੱਜੇ ਹੀ ਚਲੇ ਗਏ, ਕੰਮ ਜੀ ਜਾਣਾ ਜੀ। ਇਹ ਗੁਰਪਿਆਰੀ ਜਿਹੜੀ ਭੱਜ ਨੱਠ ਹੈ ਨਾ, ਇਹਨੇ ਸਾਨੂੰ ਸੰਗਤ ਤੋਂ ਵਿਰਵਾ ਕਰ ਦਿੱਤਾ ਹੈ। ਜਦੋਂ ਗੁਰੂ ਦੀ ਸਿੱਖਿਆ ਹੀ ਨਹੀਂ ਲੈਣੀ, ਗੁਰੂ ਤੋਂ ਸੁਣਨਾ ਹੀ ਕੁਝ ਨਹੀਂ ਹੈ, ਤੇ ਫਿਰ ਗੁਰਪਿਆਰੀਓ ਕੋਈ ਵੀ ਆ ਕੇ ਸਾਨੂੰ ਗੁੰਮਰਾਹ ਕਰਕੇ ਕਿੱਧਰ ਮਰਜ਼ੀ ਤੋਰ ਸਕਦਾ ਹੈ, ਅਸੀਂ ਤੁਰੇ ਜਾਵਾਂਗੇ, ਤੁਰੇ ਜਾਂਦੇ ਹਾਂ। ਅੱਜ ਜ਼ਰੂਰੀ ਸਭ ਤੋਂ ਵੱਡਾ ਜਿਹੜਾ ਹੈ ਨਾ ਗੁਰਪਿਆਰੀਓ ਸਾਡੇ ਵਾਸਤੇ ਫਰਜ਼, ਉਹ ਇਹ ਹੈ ਕਿ ਅਸੀਂ ਗੁਰੂ ਦੇ ਬੋਲਾਂ ਨੂੰ ਸੁਣਨਾ ਸ਼ੁਰੂ ਕਰ ਦਈਏ, ਅਰਦਾਸ ਕਰਿਆ ਕਰੀਏ ਕਿ ਹੇ ਅਕਾਲ ਪੁਰਖ ਵਾਹਿਗੁਰੂ, ਸਾਡੇ ਤੇ ਇੰਨੀ ਕਿਰਪਾ ਕਰ, ਇੰਨੀ ਕੁ ਬਖਸ਼ਿਸ਼ ਕਰ ਕਿ ਅਸੀਂ ਸੰਗਤ ਵਿੱਚ ਬੈਠ ਕੇ ਗੁਰੂ ਦੇ ਬੋਲ ਸੁਣਨ ਲੱਗ ਪਈਏ, ਗੁਰੂ ਦੇ ਸ਼ਬਦ ਸੁਣਨ ਲੱਗ ਪਈਏ, ਗੁਰੂ ਦੇ ਬਚਨ ਸੁਣਨ ਲੱਗ ਪਈਏ। ਜਦੋਂ ਅਰਦਾਸ ਕਰਾਂਗੇ ਨਾ ਗੁਰੂ ਪਿਆਰਿਓ, ਵਾਹਿਗੁਰੂ ਰਹਿਮਤ ਕਰੂਗਾ, ਕਿਰਪਾ ਕਰੂਗਾ, ਅਸੀਂ ਗੁਰੂ ਦੇ ਬੋਲ ਸੁਣਨ ਲੱਗ ਜਾਂਗੇ। ਗੁਰੂ ਦੇ ਬੋਲ ਸੁਣਨ ਲੱਗ ਪਏ ਫਿਰ ਸਾਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ, ਨਾ ਹੀ ਸਾਡੇ ਚ ਹਫਰਾ ਤਫਰੀ ਦਾ ਮਾਹੌਲ ਬਣ ਸਕੂਗਾ, ਅਸੀਂ ਟਿਕ ਜਾਂਗੇ, ਸ਼ਾਂਤ ਹੋ ਜਾਂਗੇ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਗੁਰੂ ਵਾਕ, ਗੁਰੂ ਸ਼ਬਦ, ਗੁਰੂ ਦਾ ਹੁਕਮ ਸਾਡੀ ਝੋਲੀ ਪਿਆ ਆਪਾਂ ਸੁਣੀਏ, ਇਸੇ ਗੁਰਪਿਆਰੀਓ ਗੁਰ ਸ਼ਬਦ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਨਿਸ਼ਚਿਤ ਕੀਤੇ ਹੋਏ ਸਮੇਂ ਦੇ ਦਾਇਰੇ ਦੇ ਵਿੱਚ ਰਹਿ ਕੇ ਸੰਖੇਪ ਵਿਚਾਰ ਸੁਣਨੀ ਹੈ। ਇਹ ਜਿਹੜਾ ਸ਼ਬਦ ਹੈ ਨਾ ਗੁਰਪਿਆਰੀਓ, ਅੱਜ ਅੰਮ੍ਰਿਤ ਵੇਲੇ ਹੁਕਮ ਦੇ ਰੂਪ ਦੇ ਵਿੱਚ ਸਾਡੇ ਤੇ ਬਖਸ਼ਿਸ਼ ਹੋਇਆ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਚੋਂ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਜਿਸ ਪਾਤਸ਼ਾਹ ਦੇ ਦਰਬਾਰ ਚੋਂ ਹੁਕਮ ਆਇਆ ਹੈ ਉਸ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਇਹ ਜਿਹੜਾ ਸ਼ਬਦ ਹੈ ਇਹ ਉਚਾਰਨ ਹੈ ਜੈਤਸਰੀ ਰਾਗ ਦੇ ਵਿੱਚ। ਸ਼ਬਦ ਦੇ ਅੰਦਰ ਇੱਕ ਰਹਾਉ ਦੀ ਪੰਕਤੀ ਹੈ, ਇਹ ਰਹਾਉ ਦੀ ਪੰਕਤੀ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਮੁੱਖ ਭਾਵ ਹੈ। ਸਾਰਾ ਸ਼ਬਦ ਜਿਹੜਾ ਹੈ ਉਹ ਇਸ ਰਹਾਉ ਦੀ ਪੰਕਤੀ ਜਾਂ ਕੇਂਦਰੀ ਭਾਵ ਵਾਲੀ ਜਿਹੜੀ ਪੰਕਤੀ ਹੈ ਨਾ ਇਹਦੀ ਵਿਆਖਿਆ। ਹੁਣ ਰਹਾਉ ਦੀ ਪੰਕਤੀ ਚ ਸਤਿਗੁਰੂ ਜੀ ਕੀ ਕਹਿੰਦੇ ਨੇ, ਪਹਿਲਾਂ ਆਪਾਂ ਇਹਦੇ ਤੇ ਥੋੜਾ ਜਿਹਾ ਧਿਆਨ ਕੇਂਦਰਿਤ ਕਰਨਾ ਹੈ। ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਗੁਰਪਿਆਰੀਓ ਮਨ ਨੂੰ ਸੰਬੋਧਨ ਕਰ ਰਹੇ ਨੇ, ਮਨ ਨੂੰ ਸੰਬੋਧਨ ਕਰ ਰਹੇ ਨੇ। ਕੀ ਕਹਿੰਦੇ ਨੇ ਧਿਆਨ ਦਿਓ, ਕਹਿੰਦੇ ਮੇਰੇ ਮਨ ਭਾਜ। ਹੁਣ ਭਾਜ ਦਾ ਮਤਲਬ ਕੀ ਹੁੰਦਾ ਗੁਰੂ ਪਿਆਰ? ਜੇ ਆਪਾਂ ਗੁਰੂ ਪਿਆਰੀ ਥੋੜਾ ਜਿਹਾ ਭੱਬੇ ਦੇ ਉੱਤੇ ਸਟ੍ਰੈਸ ਦੇ ਕੇ ਬੋਲੀਏ ਨਾ, ਫਿਰ ਬਣ ਜੂਗਾ ਭੱਜ। ਅਧਕ ਲਾ ਦਈਏ ਤਾਂ ਭੱਜ ਦਾ ਅਰਥ ਹੁੰਦਾ ਗੁਰੂ ਪਿਆਰੀ ਭੱਜਣਾ। ਪਰ ਇਹ ਜਿਹੜਾ ਸ਼ਬਦ ਹੈ ਇਹ ਹੈ ਭਾਜ, ਭੱਜ ਦਾ ਮਤਲਬ ਹੁੰਦਾ ਭਜਣਾ, ਭਾਵ ਜਪਣਾ। ਕਹਿੰਦੇ ਮੇਰੇ ਮਨ ਭਾਜ। ਹੁਣ ਗੁਰੂ ਪਿਆਰੀ ਮਨ ਨੂੰ ਕਹਿੰਦੇ ਨੇ, ਅਸਲ ਚ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕਹਿੰਦੇ ਨੇ, ਸਾਨੂੰ ਸਮਝਾ ਰਹੇ ਨੇ। ਉਹ ਕਹਿੰਦੇ ਪੁਰਖੋ, ਆ ਸਾਰੀ ਦੁਨੀਆਂ ਨੂੰ ਸਮਝਾਉਂਦੇ ਤੁਰੇ ਫਿਰਦੇ ਹੋ, ਆ ਸਾਰੀ ਦੁਨੀਆਂ ਨੂੰ ਗਿਆਨ ਵੰਡਦੇ ਤੁਰੇ ਫਿਰਦੇ ਹੋ। ਮੈਂ ਗਿਆਨੀ ਹਾਂ, ਮੇਰੀ ਸੁਣੋ, ਮੇਰੇ ਕੋਲ ਬੈਠੋ, ਕਦੇ ਆਪਣੇ ਆਪ ਨਾਲ ਵੀ ਗੱਲਾਂ ਕਰ ਲਿਆ ਕਰੋ, ਕਦੇ ਆਪਣੇ ਆਪ ਨੂੰ ਵੀ ਸਮਝਾ ਲਿਆ ਕਰੋ, ਕਦੇ ਆਪਣੇ ਆਪ ਨੂੰ ਵੀ ਕੁਝ ਸੁਣਾ ਦਿਆ ਕਰੋ। ਮਹਾਰਾਜ ਇਹ ਕਿਹੜੀ ਜੁਗਤ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੁਰਖੋ, ਕਦੇ ਆਪਣੇ ਆਪ ਨਾਲ ਗੱਲਾਂ ਕਰਿਆ ਕਰੋ। ਆਪਣੇ ਆਪ ਨਾਲ ਗੱਲਾਂ ਕਰਨ ਦਾ ਮਤਲਬ ਹੈ ਆਪਣੇ ਮਨ ਨਾਲ ਗੱਲਾਂ ਕਰਿਆ ਕਰੋ, ਆਪਣੇ ਆਪ ਨੂੰ ਸੰਬੋਧਨ ਕਰਿਆ ਕਰੋ। ਇਹ ਕਹਿੰਦਾ ਚਿੰਤਨ। ਚਿੰਤਨ ਗੁਰੂ ਪਿਆਰੀ ਦੁਨੀਆਂ ਦੇ ਕਿਸੇ ਵੀ ਵਿਸ਼ੇ ਦਾ ਹੋ ਸਕਦਾ, ਰਾਜਨੀਤੀ ਦਾ ਚਿੰਤਨ, ਰਾਜਨੀਤੀ ਦੇ ਕਿਸੇ ਮੁੱਦੇ ਦਾ ਚਿੰਤਨ, ਧਰਮ ਦੇ ਕਿਸੇ ਵਿਸ਼ੇ ਦਾ ਚਿੰਤਨ, ਸਮਾਜ ਦੇ ਕਿਸੇ ਵਿਸ਼ੇ ਦਾ ਚਿੰਤਨ। ਇੱਕ ਹੁੰਦਾ ਸਵੈ ਚਿੰਤਨ। ਸਵੈ ਚਿੰਤਨ ਦਾ ਮਤਲਬ ਹੁੰਦਾ ਗੁਰੂ ਪਿਆਰੀ ਆਪਣੇ ਆਪ ਨਾਲ ਚਿੰਤਨ ਕਰਨਾ, ਆਪਣੇ ਆਪ ਨਾਲ ਵਿਚਾਰ ਕਰਨਾ ਵੀ ਮੈਂ ਕਿੰਨਾ ਕੁ ਸਹੀ ਹਾਂ ਤੇ ਕਿੰਨਾ ਕੁ ਗਲਤ ਹੈ। ਮੇਰੇ ਵੱਲੋਂ ਬੋਲੇ ਜਾ ਰਹੇ, ਮੇਰੇ ਵੱਲੋਂ ਕਹੇ ਜਾ ਰਹੇ ਲਫ਼ਜ਼ ਜਿਹੜੇ ਨੇ ਕਿੰਨੇ ਕੁ ਸਹੀ ਹੈ, ਕਿੰਨੇ ਕੁ ਗਲਤ ਹੈ। ਮੇਰੇ ਵੱਲੋਂ ਕੀਤੇ ਜਾ ਰਹੇ ਕੰਮ ਜਿਹੜੇ ਨੇ ਉਹ ਕਿੰਨੇ ਕੁ ਸਹੀ ਹੈ, ਕਿੰਨੇ ਕੁ ਗਲਤ ਹੈ। ਮੇਰੇ ਵੱਲੋਂ ਸੋਚਿਆ ਜਾ ਰਿਹਾ ਵਿਚਾਰ ਕਿੰਨਾ ਕੁ ਸਹੀ ਹੈ, ਕਿੰਨਾ ਕੁ ਗਲਤ ਹੈ। ਇਸ ਗੱਲ ਦਾ ਅਨੈਲਿਸਿਸ ਕਰਨਾ ਜਿਹੜਾ ਹੈ, ਚਿੰਤਨ ਕਰਨਾ ਜਿਹੜਾ ਹੈ, ਉਹਨੂੰ ਕਹਿੰਦੇ ਹੈ ਸਵੈ ਚਿੰਤਨ। ਮਹਾਰਾਜ ਕਹਿੰਦੇ ਸਵੈ ਚਿੰਤਨ ਕਰਿਆ ਕਰੋ, ਸਵੈ ਚਿੰਤਨ। ਜਿੰਨੇ ਵੀ ਸੰਸਾਰ ਦੇ ਵੱਡੇ ਵੱਡੇ ਬੁੱਧੀਜੀਵੀ ਹੋਏ ਆ ਨਾ ਗੁਰੂ ਪਿਆਰੇ, ਜਿੰਨੇ ਵੀ ਸੰਸਾਰ ਦੇ, ਇਹ ਨਹੀਂ ਸਿੱਖਾਂ ਚ, ਦੁਨੀਆਂ ਦੇ ਹਰ ਧਰਮ ਦੇ ਵਿੱਚ, ਉਹਨਾਂ ਦਾ ਤੁਸੀਂ ਜੀਵਨ ਪੜ੍ਹ ਕੇ ਦੇਖੋ, ਉਹ ਸਵੈ ਚਿੰਤਨ ਬਹੁਤ ਕਰਿਆ ਕਰ। ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ ਸਿੱਖਾਂ ਨੂੰ ਸਵੈ ਚਿੰਤਨ ਕਰਨ ਦੀ ਗੱਲ ਹੀ ਕਹਿ ਰਹੇ ਨੇ, ਸਾਨੂੰ ਸਵੈ ਚਿੰਤਨ ਕਰਨ ਦੀ ਯੁਗਤੀ ਸਮਝਾ ਰਹੇ ਨੇ। ਤੇ ਕਦੇ ਕਦੇ ਬੈਠ ਕੇ ਆਪਣੇ ਮਨ ਨੂੰ ਵੀ ਕਿਹਾ ਕਰੋ। ਸੱਚੀ ਗੱਲ ਹੈ ਗੁਰੂ ਪਿਆਰੀਓ, ਜਦੋਂ ਬੰਦਾ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕਰਦੇ ਨਾ, ਤੇ ਫਿਰ ਜਲਦੀ ਸਮਝਦਾ ਮਨੁੱਖ। ਕੋਈ ਬੰਦਾ ਸ਼ਰਾਬ ਪੀਂਦਾ ਹੈ, ਉਹਨੂੰ ਮਿੱਤਰ ਕਹਿਣ, ਦੋਸਤ ਕਹਿਣ, ਰਿਸ਼ਤੇਦਾਰ ਕਹਿਣ, ਪਤਨੀ ਕਵੇ, ਭੈਣ ਕਵੇ, ਮਾਂ ਕਵੇ, ਪਿਓ ਕਵੇ ਵੀ ਤੂੰ ਸ਼ਰਾਬ ਛੱਡ ਦੇ, ਬਹੁਤ ਘੱਟ ਚਾਂਸ ਹੈ ਗੁਰੂ ਪਿਆਰੀਓ ਕਿ ਉਹ ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਦੇ ਕਹਿਣ ਦੇ ਉੱਤੇ ਸ਼ਰਾਬ ਛੱਡ ਦੇ। ਪਰ ਜੇ ਉਹ ਆਪਣੇ ਆਪ ਨੂੰ ਕਹਿਣ ਲੱਗ ਜੇ ਵੀ ਇਹ ਤਾਂ ਬਹੁਤ ਮਾੜੀ ਗੱਲ ਹੈ, ਤਾਂ ਛੱਡਣੀ ਚਾਹੀਦੀ ਹੈ ਮਨਾ, ਤਾਂ ਬੇਕਾਰ ਚੀਜ਼ ਹੈ ਮਨਾ, ਤੂੰ ਕਿਹੜੇ ਪਾਸੇ ਪਿਆ ਮਨਾ, ਤੇਰਾ ਪਰਿਵਾਰ ਬਰਬਾਦ ਹੋ ਰਿਹਾ ਮਨਾ, ਤਾਂ ਗੁਰੂ ਪਿਆਰੀਓ ਛੱਡਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਬਹੁਤ ਵੱਧ ਜਾਂਦੀਆਂ ਨੇ। ਜਦੋਂ ਬੰਦਾ ਆਪਣੇ ਆਪ ਨੂੰ ਕਹਿਣ ਲੱਗ ਜਾਂਦਾ, ਆਪਣੇ ਆਪ ਨੂੰ ਆਪਣੇ ਕਰਮਾਂ ਕਰਕੇ ਗੁਰੂ ਪਿਆਰੀਓ ਜਿਹੜਾ ਨਾ, ਬੁਰੇ ਕਰਮਾਂ ਕਰਕੇ ਜਦੋਂ ਆਪਣੇ ਆਪ ਨੂੰ ਫਟਕਾਰਨਾ ਸ਼ੁਰੂ ਕਰ ਦਿੰਦਾ, ਉਸ ਵਕਤ ਗੁਰੂ ਪਿਆਰੀਓ ਮਨੁੱਖ ਦੇ ਸੁਧਰਨ ਦੇ ਜਿਹੜੇ ਚਾਂਸ ਹੈ ਬਹੁਤ ਵੱਧ ਜਾਂਦੇ ਆ। ਚੰਗਾ ਕੰਮ ਕਰਨ ਦੀ ਪ੍ਰੇਰਣਾ ਜਦੋਂ ਹੋਰਨਾਂ ਦੀ ਬਜਾਏ ਮਨੁੱਖ ਆਪਣੇ ਆਪ ਨੂੰ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਦੋਂ ਗੁਰੂ ਪਿਆਰੀਓ ਮਨੁੱਖ ਦੇ ਚੰਗੇ ਕੰਮ ਕਰਨ ਦੀ ਸੰਭਾਵਨਾ ਜਿਹੜੀ ਹੈ ਬਹੁਤ ਵੱਧ ਜਾਂਦੀ ਹੈ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਨ ਨੂੰ ਸੰਬੋਧਨ ਕਰਨਾ। ਮਹਾਰਾਜ ਕਿਵੇਂ ਸੰਬੋਧਨ ਕਰਨਾ? ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਰਹਾਓ ਦੀ ਪੰਕਤੀ ਚ ਸਾਨੂੰ ਤਰੀਕਾ ਦੱਸ ਰਹੇ, ਕਹਿੰਦੇ ਸਿੱਖੋ ਤੁਸੀਂ ਇਉਂ ਆਖਣਾ ਮੇਰੇ ਮਨ ਭਾਜ, ਮੇਰੇ ਮਨ तू जप की जप कहते राम नाम राम का नाम राम का नाम जप कि राम का नाम जप संसार दे विच गुरु प्यारियो राम इको ही है जिहड़ा संसार दे जर्रे जर्रे दे विच कण कण दे विच समाया होया है जर्रे जर्रे विच समाया होया है कण कण दे विच समाया होया है उस भगवान का उस राम का उस वाहिगुरु का उस अकाल पुरख का नाम जप फिर गुरु प्यारियो मन जिहड़ा ना अगों सवाल करो कि महाराज जपन तो लगती है पर सानू की मिलेगा जपन तो लगती है पर सानू की मिलेगा तो श्री गुरु रामदास महाराज कहते सब अर्था सब अर्था विद्वाना ने चार पदार्थों का गुरु प्यारियों जिक्र किया धर्म अर्थ काम ते मोक्ष उदे विचों दूसरा जिहड़ा पदार्थ का नाम लिया जाता ना गुरु प्यारियों वह है अर्थ अर्थ का मतलब की हुंदा है अर्थ का मतलब हुंदा है गुरु प्यारियों वह ताकत जिहड़ी साडी आर्थिक शक्ति नूं वधाउंदी है जिहड़ी साडी आर्थिक शक्ति नूं वधाउंदी है वो शक्ति केड़ी है पैसे की भी है सत्ता की भी है संसार दे गुरु प्यारियों जिन्ने पदार्थ ने ये साडी ताकत विच वाधा करते हैं साडे अर्थचारे च वाधा करते हैं तो श्री गुरु रामदास महाराज कहिंदे तुहानू सब अर्था सारे ही पदार्थ मिलणगे सारे ही पदार्थ सारे ही पदार्थ सारे ही वो पदार्थ जिहड़े तुहानू आर्थिक तौर पर भी मजबूत बनाउंदे कदे जप के तां देखो कदे जपना शुरू तां करो दो चीजा गुरु प्यारियो गुरु नानक साहब ने साडी झोली पाईआं ने वैसे तां गुरु नानक साहब ने संसार की कोई वस्तु ऐसी छड्डी नहीं जिहड़ी साडी झोली ना पाई होवे कोई ऐसी वस्तु नहीं छड्डी गुरु नानक साहब ने जिहड़ी साडी झोली ना पाई होवे सारे ही भंडार दे जिहड़े मूंह है ना उन्होंने साडी झोली च खोले गुरु नानक साहब ने पर दो चीजा उन्होंने सानू बड़िया अहम दित्तियां ने गुरु प्यारियो केड़ियां एक दिता है सिमरन ते दूसरी दिती है सेवा सिमरन ते सेवा सिमरन की दा नाम दा नाम की दा वाहिगुरु दा सेवा की दी सेवा गुरु दी सेवा अकाल पुरख दी अज असीं गुरु प्यारियों रोई जाने कलपी जाने लुटे गए मारे गए बर्बाद हो गए सानू लुट लिया सानू बर्बाद करता किवें बर्बाद करता बाकियां ने तां बाद च कीता गुरु प्यारियों पहलां असीं खुद होए हां क्यों होए हां क्योंकि असी अपनी झोली चो गुरु नानक साहब दियां दित्तियां ये दोवें वस्तुआं जिहड़ियां है वह सुटती दोवें वस्तुआं सुटती किन्ने कु जिहड़े सिमरन दे नाल जुड़े है जां जुड़दे है कि सेवा किन्नी कु हो रही है कोई समां सी गुरु प्यारियो जदों गुरु घर की इमारत बनती सी ते सिख टोकरी अपने सिर दे उत्ते चुक के ते सेवा च हिस्सा पाउंदा सी अज साडे गुरु घरां दीआं सारियां इमारतां जिहड़ियां ने ओह मजदूर तैयार करदे ने तुसीं जिहड़े मर्जी गुरु प्यारियो गुरुद्वारे की इमारत जिथे हो रही है ना गुरु घर की इमारत हो रही है उत्थे तुसीं जाके झात मारियो टोकरियां चुकण वाले भी मजदूर है जिहड़े बिहार तो यूपी तो आ रहे हैं सीमेंट मसाला रलाउण वाले भी मजदूर है इट्टां ढोण वाले भी मजदूर है कोई दिसूगा सिख गुरु प्यारे कोई दिसूगा सिख कोई समा हुंदा सी साडे घरां दे विच अखंड पाठ साहिब असीं रखाउंदे ना गुरु प्यारियो ते आंढ गुआंढ दीआं बीबियां साडे परिवार दीआं बीबियां रिश्तेदार दे विचों आईआं बीबियां प्रशादा तैयार कर दी। लोह गुरु प्यारियों जी तपाई जाती तवी लोह के उत्ते रखी जाती, लोह जी तपा के चुले के उत्ते रख के लोह तपा के फिर उस तपी हुई लोह के उत्ते बीबिया प्रशादे पकाउंदियां ते संगत नूं छकाउंदियां। अजकल कितने गुरु प्यारियों प्रशादे पकदे, अजकल सीधा ही तंदूर लाया जाता है, तंदूर आला बुलाया जाता है। घर दियां बीबियां भी कह दिंदियां भी भाई साडे तो लंगर नहीं पकना क्योंकि असी तैयार होना हूं, वक्त नहीं है साडे कोले। गुरु घरां दे विच भी हालात इस तरह के बन गए, ठेकेदारी सिस्टम आ गया, लंगरां दे विच भी कितना कुछ सेवा असी कर रहे हैं। दोनों चीजा गुरु नानक साहब ने सानू दित्तियां भी इनू मजबूती नाल फड़ लो, दुनिया च थोड़ा कोई वाल विंगा नहीं कर सकता, कोई वाल विंगा नहीं कर सकता दुनिया च। जे वाल विंगा हो गया गुरु प्यारियो तो यह मतलब जिहड़ियां गुरु नानक साहब ने दो चीजा साडी मुठी च दित्तियां सी वह साडी मुठी चो किर गईआं ने, किर गईआं ने, सिमरन भी ते सेवा भी। ਧੰਨ ਗੁਰੂ ਰਾਮਦਾਸ ਮਹਾਰਾਜ ਇਹੋ ਹੀ ਚੇਤੇ ਕਰਵਾ ਰਹੇ। ਆਪਣੇ ਮਨ ਨੂੰ ਕਹੋ ਮੇਰੇ ਮਨ ਭਾਜ ਰਾਮ ਨਾਮ ਸਭ ਅਰਥ। ਦੇਖੋ ਗੁਰੂ ਪਿਆਰੇ ਸਭ ਅਰਥ, ਸਾਰਾ ਕੁਝ ਮਿਲੂਗਾ। ਕਈ ਇੱਥੇ ਗੁਰੂ ਪਿਆਰੇ ਕਹਿ ਰਹੇ ਆ ਮੂੰਹ ਚੱਕ ਚੱਕ ਕੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜੇ, ਸਾਨੂੰ ਮਿਲਿਆ ਕੁਝ ਨਹੀਂ, ਸਾਨੂੰ ਮਿਲਿਆ ਕੁਝ। कोई बंदा गरंटी नहीं दे रहा गुरु प्यारियों, धन गुरु रामदास महाराज गरंटी दे रहे हैं। कोई बंदा गरंटी नहीं दे रहा, सतगुरु गरंटी दे रहे हैं, धन गुरु रामदास महाराज गरंटी दे रहे हैं कि नाम जपो तुहानू सारे अर्थ मिलणगे। झूठ हो सकता, झूठ हो सकता गुरु प्यारियों, कदे झूठ नहीं हो सकता। बाणी कदे झूठ नहीं कहती गुरु प्यारियों, कदे झूठ नहीं कहते। किसी परिवार ने अपने घर दे विच अखंड पाठ साहब रखवाया, जिते अखंड पाठ साहब आरंभ कर लगे ते हुक्म आया अरदास तो बाद इच्छा पूर्वक सर्ब सुख दाता हर जाकै वस है काम धेना। ते परिवार की कोई इच्छा सी, बड़ा खुश होया परिवार भी महाराज ने हुक्म दिता, बड़ा सोहना हुक्म आया, साडी इच्छा पूरी हो जानी। और गुरु प्यारियो जिस दिन भोग पिया समाप्ति हुई, सबबी गुरु प्यारियो जो अरदास तो बाद हुक्मनामा लिया ना ग्रंथी सिंह ने, तो उस वक्त भी हुक्मनामा इहो ही पढ़िया गया, इच्छा पूर्वक सर्व सुख दाता हर जाकै वस है काम तेना। परिवार बड़ा खुश, आरंभता से भी यो हुक्म पातशाह ने बख्शिया, समाप्ति से भी यो हुक्म बख्शिया, हुण साडी इच्छा पूरी हो जानी है। पर कहिंदे 6 महीने बीत के इच्छा पूरी नहीं हुई। किसी गुरु प्यारे महात्मा कोल गया, परिवार कहन लग्या जी इच्छा नहीं पूरी हुई, एक इच्छा सी, असी घरे अखंड पाठ साहब भी रखवाया, कमाल की गल जी आरंभ वेले भी हुक्म इच्छा पूरक सर्व सुख दाता हर, समाप्ति वेले भी हुक्म इच्छा पूरक सर्व सुख दाता हर, पर इच्छा पूरी नहीं हुई। वो महात्मा कहन लगे भाई इस पंक्ति तो अगलिया पंक्तियां भी पढ़िया सुनिया, महाराज ने की कहा, इच्छा पूरक सर्व सुख दाता हर जाकै वस है काम तेना, सो ऐसा हर धियाइया मेरे जीअड़े तां सर्व सुख पाव है मेरे मना। कहिंदे तां सारे सुख पाएगा जे उस अकाल पुरख नूं ध्याएगा, सो ऐसा हर धियाइया मेरे जीअड़े। कहिंदे ध्याया भाई, कहिंदे जी ध्याया तां नहीं गा, फिर इच्छा किवें पूरी होनी। महाराज ने कहा कि जे ध्यावेगा जे जपेगा तो वह वाहिगुरु तेरी हर इच्छा पूरी करने वाला है। कहिंदे जपया तो है नहीं जी, फिर कहिंदे इच्छा किवें पूरी होनी सी। गुरु प्यारियो धन गुरु रामदास महाराज कहिंदे ने, कहिंदे मेरे मन भाज राम नाम सब अर्थ। देखो एक अर्थ की गल नहीं की, दो अर्थां की गल नहीं की, तीन पदार्थां दी, चार पदार्थां दी, पंज पदार्थां दी, दस बीह पंजाह सौ पदार्थां दी गल नहीं कीती। पातशाह ने इको ही शब्द गुरु प्यारे जिहड़ा बोलिया लिखिया सब, सब का मतलब है सारे, सारे मिलणगे। ये गुरु प्यारियों पहली रहाओ की पंक्ति च आखते हैं। दूजी रहाओ की पंक्ति च की कहते ने ध्यान दो, कहते गुर पूरा। ये जिहड़ा शब्द है ना गुरु प्यारियों गुर, इत्थे गुर दे रारे नूं सिहारी है। गुरु ने किहड़े गुरु ने, पूरे गुरु ने। इत्थे इक सवाल पैदा हुंदा है कि महाराज अधूरा गुरु भी हुंदा, अधूरा गुरु भी हुंदा, हुंदा है गुरु प्यारियों। जे अधूरा गुरु ना हुंदा ना तो महाराज ने पूरा शब्द नहीं सी लिखा। जिवें असीं कहिंदे ना ओ भाई कच्चे राह ना तुरे, कच्चे राह ना तुरे, इहदा मतलब पक्के राह तुरना है। जां असीं कहीए पक्के रस्ते तुरी, इहदा मतलब कच्चा राह भी हुंदा, उस राह ते नहीं पैणा, उस राह ते नहीं पैणा। भाई पक्या फल खाई, इहदा मतलब कच्चा फल भी हुंदा है। जो कहिंदा ना पक्का फल खावी, इहदा मतलब कच्चा भी हुंदा, उह नहीं खाणा। तां जदों सतगुरु जी कहिंदे आ ना पूरा गुरु, इहदा मतलब अधूरा भी हुंदा, नकली भी हुंदा, उहदे लड़ नहीं लगना, उहदे पिछे नहीं जाना। गुर पूरा चरनी लाया, गुर पूरा कीती पूरी, पूरे गुर का सुन उपदेश। बाणी च पता नहीं किन्ने क जगह गुरु दे नाल अगे या पिछे पूरा शब्द जिहड़ा है विशेषण दे विच वरतिया। तां इत्थे भी कहिंदे ने गुर पूरा, पूरे गुरु ने हर नाम दृढ़ाया। हुण इक सवाल इह भी पैदा हुंदा ना महाराज नाम तां जप लईए पर किवें जपना है। तां श्री गुरु रामदास महाराज कहिंदे गुर पूरा हर नाम दृढ़ाया, पूरे गुरु ने नाम दृढ़ करवाया जिहनूं भी करवाया। पूरा गुरु करवाउंदा नाम दृढ़, पूरा गुरु मतलब यह है गुरु प्यारियों के नाम दी जुगत नूं उह धारदा जिहड़ा गुरु पूरे नाल जुड़दा है। अधूरियां नाल जुड़े अधूरे नाम दे धार नहीं हुंदे, पूरे नाल जुड़िया ही पूरे नाम दा धार नहीं बनदा गुरु प्यारियों। क्योंकि नाम जिहड़ा दृढ़ करवाउंदा ना यह पूरा गुरु करवाउंदा है। ते धन गुरु रामदास महाराज कहिंदे बिन नावै जीवन बिरथा, ते बिना नाम तो जीवन बेकार है, व्यर्थ है भाई, बिल्कुल व्यर्थ है। कहिंदे नाम पूरा गुरु दृढ़ करवाउंदा, ते नाम तो बिना जीवन व्यर्थ है। इस करके हे मन तू वाहिगुरु दे नाम नूं जपिया कर, यह सारे पदार्थ दिंदा है। यह धन गुरु रामदास महाराज ने रहाओ दीआं पंगतियां दे विच गुरु प्यारियों सानूं समझाया, सानूं सिख्या दित्ती। समुचे शब्द विच की समझाउंदे ने आओ गुरु प्यारियों प्यार दे नाल सरवण करिए। जिन्ने क वड्डे भागां सदका अज आपां गुरु की गोद च जुड़े बैठे हां, मन बिरतियां एकागर कर लईए, गुरु के शब्द विच ध्यान जोड़दे हां। सारी संगत गज के आखो सतनाम श्री वाहिगुरु जी,
सतनाम श्री वाहिगुरु साहिब जी, जैत सरी महला चौथा घर पहला चौपदी, एक ओंकार सतगुर प्रसाद।
जैतसरी राग का नाम है, महला चौथा धन गुरु रामदास महाराज का शब्द है। घर पहला पहले घर के गाउण का निर्देश है, ते चौपदे चौपदे का अर्थ है चार पदों का शब्द है। मंगलाचरण है संखेप रूप के, एक ओंकार सतगुर प्रसाद। वाहिगुरु एक है निर्गुण ते सरगुण स्वरूप दे विच, एक रस व्यापक है अविनाशी है और गुरु दी कृपा दे द्वारा जानिया जा सकता है। हुण पहली पंक्ति च पातशाह दसदे ने
मेरा हीरा रतन नाम हर बसिया, गुर हाथ धरयो मेरा माथा।
एक गुरु प्यारियों ਬੜੇ ਅਹਿਮ ਸਵਾਲ ਦਾ ਜਵਾਬ ਧੰਨ ਗੁਰੂ ਰਾਮਦਾਸ ਮਹਾਰਾਜ ਦਿੰਦੇ ਕਿ ਜਿਸ ਨਾਮ ਨੂੰ ਅਸੀਂ ਜਪਣਾ ਹੈ, ਜਿਸ ਨਾਮ ਨੂੰ ਅਸੀਂ ਹਾਸਲ ਕਰਨਾ ਹੈ, ਆਖਰ ਉਹ ਨਾਮ ਤਿਆ ਕਿੱਥੇ ਹੈ, ਰੱਖਿਆ ਕਿੱਥੇ ਹੈ। ਬਾਣੀ ਪੜ੍ਹੀਏ ਤੇ ਸਤਿਗੁਰੂ ਜੀ ਕਹਿੰਦੇ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ। ਕਹਿੰਦੇ ਭਾਈ, ਕਹਿੰਦੇ ਜਿਹੜਾ ਇਹ ਨਾਮ ਹੈ ਨਾ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ, ਇਹਦਾ ਬਿਸਰਾਮ, ਇਹਦਾ ਪੜਾ, ਇਹਦਾ ਟਿਕਾਣਾ ਸਾਡੇ ਸਰੀਰ ਚ ਹੈ, ਦੇਹੀ ਚ ਹੈ। ਹੁਣ ਦੇਹੀ ਚ ਕਿੱਥੇ ਹੈ, ਦੇਹੀ ਚ ਕਿੱਥੇ ਹੈ, ਗੁਰਦਿਆਂ ਚ ਹੈ, ਹਾਰਟ ਚ ਹੈ, ਜਿਗਰ ਚ ਹੈ, ਕਿੱਥੇ ਹੈ, ਜਾਂ ਖੂਨ ਚ ਹੈ, ਕਿੱਥੇ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰਾ ਹੀਅਰ ਹੈ, ਮੇਰਾ ਹੀਅਰ ਹੈ, ਮੇਰੇ ਹਿਰਦੇ ਦੇ ਅੰਦਰ, ਮੇਰੇ ਹਿਰਦੇ ਦੇ ਅੰਦਰ, ਮੇਰੇ ਮਨ ਦੇ ਅੰਦਰ। ਮਨ ਜਿਹੜਾ ਗੁਰ ਪਿਆਰੀ, ਉਹ ਕੋਈ ਸਰੀਰ ਦਾ ਸਥੂਲ ਅੰਗ ਨਹੀਂ ਹੈ, ਜਿਵੇਂ ਦਿਲ ਹੈ, ਗੁਰਦੇ ਨੇ, ਜਿਗਰ ਹੈ, ਫੇਫੜੇ ਹੈ, ਲਹੂ ਹੈ, ਨਾੜੀਆਂ ਨੇ, ਮਿੱਝ ਹੈ, ਸੈੱਲ ਨੇ ਅੰਦਰ ਸਾਡੇ ਸਰੀਰ ਦੇ। ਲੇਕਿਨ ਹੈ ਮਨ ਹੈ, ਲੇਕਿਨ ਉਹ ਇਸ ਤਰ੍ਹਾਂ ਨਹੀਂ ਹੈ ਜਿਵੇਂ ਗੁਰਦੇ ਆ ਗਏ, ਜਿਗਰ ਆ ਗਿਆ, ਖੂਨ ਮਿੱਝ ਆ ਗਈ, ਦਿਲ ਆ ਗਿਆ, ਦਿਮਾਗ ਆ ਗਿਆ, ਨਾੜੀਆਂ ਆ ਗਈਆਂ, ਪਿੱਤਾ ਆ ਗਿਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਜਿਹੜਾ ਸਾਡਾ ਹਿਰਦਾ ਹੈ ਨਾ, ਹਿਰਦਾ ਮਨ ਸਾਡਾ, ਮਨ ਜਿਸ ਨੂੰ ਅਸੀਂ ਕਦੇ ਕੁਝ ਕਿਹਾ ਹੀ ਨਹੀਂ, ਜਿਸ ਦਾ ਅਸੀਂ ਕਦੇ ਕੁਝ ਸੁਣਿਆ ਹੀ ਨਹੀਂ ਹੈ, ਜਿਸ ਨਾਲ ਅਸੀਂ ਸਾਂਝ ਬਹੁਤ ਘੱਟ ਪਾਉਣੇ ਹੈ, ਜਦਕਿ ਪਾਉਣੀ ਚਾਹੀਦੀ ਹੈ। ਸਤਿਗੁਰੂ ਜੀ ਸਾਨੂੰ ਕਹਿੰਦੇ ਆਪਣੇ ਆਪ ਨਾਲ ਸਾਂਝ ਕੁਝ ਤਾਂ ਹੈ ਨਾ ਗੁਰ ਪਿਆਰੇ ਅੰਦਰ, ਔਰ ਜਿਹੜਾ ਉਹ ਹੈ ਨਾ ਸਾਡੇ ਅੰਦਰ, ਜਿਹਨੂੰ ਮਨ ਕਹਿ ਦਿੰਦੇ ਹਾਂ ਅਸੀਂ, ਅਸਲ ਚ ਉਹੀ ਗੁਰ ਪਿਆਰੇ ਸਾਡਾ ਅਸਲੀ ਆਪਾ ਹੈ, ਅਸਲੀ ਆਪਾ। ਕਿਸੇ ਨੂੰ ਪੁੱਛੋ ਕੌਣ ਹੈ ਤੂੰ, ਕਹਿੰਦਾ ਮੈਂ ਫਲਾਨਾ ਸਿੰਘ। ਕਹਿੰਦੇ ਭਾਈ ਇਹ ਤਾਂ ਤੇਰਾ ਨਾਂ ਹੈ, ਤੇਰੇ ਮਾਂ ਨੇ ਰੱਖਿਆ, ਤੇਰੇ ਪਿਤਾ ਨੇ ਰੱਖਿਆ, ਤੇਰੇ ਰਿਸ਼ਤੇਦਾਰਾਂ ਨੇ ਰੱਖਿਆ, ਜਿਵੇਂ ਬਿਲਡਿੰਗ ਦਾ ਨਾਂ ਹੈ, ਸੜਕ ਦਾ ਨਾਂ ਹੈ, ਸ਼ਹਿਰ ਦਾ ਨਾਂ ਹੈ, ਉਵੇਂ ਤੇਰਾ ਨਾਂ ਹੈ, ਅਸਲ ਚ ਤੂੰ ਕੀ ਹੈ। ਕਹਿੰਦਾ ਜੀ ਮੈਂ ਮਨੁੱਖ ਹਾਂ। ਮਨੁੱਖ ਵੀ ਇੱਕ ਨਾਮ ਹੈ, ਮਨੁੱਖ ਵੀ ਇੱਕ ਨਾਮ ਹੈ, ਕੋਈ ਮਨੁੱਖ ਕਹਿ ਦਿੰਦਾ, ਕੋਈ ਆਦਮੀ ਕਹਿ ਦਿੰਦਾ, ਕੋਈ ਮਨੁੱਖ ਕਹਿ ਦਿੰਦਾ, ਕੋਈ ਮੈਨ ਕਹਿ ਦਿੰਦਾ, ਕੋਈ ਬੰਦਾ ਕਹਿ ਦਿੰਦਾ। ਅਸਲ ਦੇ ਵਿੱਚ, ਵਾਸਤਵਿਕ ਦੇ ਵਿੱਚ ਤੂੰ ਕੀ ਹੈ। ਗੁਰ ਪਿਆਰਿਓ, ਕਈ ਵਾਰੀ ਬੰਦਾ ਹਸਪਤਾਲ ਚ ਪਿਆ ਹੁੰਦਾ ਹੈ ਤੇ ਡਾਕਟਰ ਕਹਿੰਦਾ ਜੀ ਮਰੀਜ਼ ਦਾ ਦਿਲ ਕਮਜ਼ੋਰ ਹੈ। ਹੁਣ ਮਰੀਜ਼ ਕੌਣ ਹੈ? ਬੰਦਾ, ਬੰਦਾ ਇੱਕ ਨਾਂ ਹੈ, ਬੰਦੇ ਦਾ ਇੱਕ ਨਾਂ ਹੈ, ਮਰੀਜ਼ ਕੌਣ ਹੈ? ਜੇ ਦਿਲ ਹੈ, ਬੰਦੇ ਦਾ ਦਿਲ ਹੈ ਤੇ ਡਾਕਟਰ ਹੀ ਕਿਉਂ ਕਹਿੰਦਾ ਕਿ ਦਿਲ ਭਾਈ ਮਰੀਜ਼ ਦਾ ਜਿਹੜਾ ਕਮਜ਼ੋਰ ਹੈ, ਜਾਂ ਬੰਦਾ ਖੁਦ ਕਹਿੰਦਾ ਜੀ ਮੇਰਾ ਦਿਲ ਜਿਹੜਾ ਨਾ ਉਹ ਕਮਜ਼ੋਰ ਹੋ ਗਿਆ, ਉਹ ਕੌਣ ਹੈ ਜਿਹੜਾ ਕਹਿੰਦਾ ਮੇਰਾ ਦਿਲ ਕਮਜ਼ੋਰ ਹੋ ਗਿਆ? ਕੌਣ ਹੈ ਜਿਹੜਾ ਕਹਿੰਦਾ ਕਿ ਮੇਰਾ ਦਿਮਾਗ ਕੰਮ ਨਹੀਂ ਕਰਦਾ? ਕੌਣ ਹੈ ਜਿਹੜਾ ਕਹਿੰਦਾ ਕਿ ਮੇਰੀ ਲੱਤ ਠੀਕ ਨਹੀਂ ਹੈ? ਕੌਣ ਹੈ ਜਿਹੜਾ ਕਹਿੰਦਾ ਕਿ ਮੇਰਾ ਲਹੂ ਜਿਹੜਾ ਹੈ ਸ਼ੁੱਧ ਨਹੀਂ ਹੈ? ਉਹ ਕੌਣ ਹੈ ਜਿਹੜਾ ਕਹਿੰਦਾ ਕਿ ਮੇਰਾ ਦਿਲ, ਮੇਰੇ ਗੁਰਦੇ, ਮੇਰਾ ਜਿਗਰ, ਮੇਰਾ ਸਰੀਰ, ਕੌਣ ਹੈ ਜਿਹੜਾ ਕਹਿ ਰਿਹਾ ਮੇਰਾ? ਸਾਡੇ ਅੰਦਰੋਂ ਨਿਕਲਦਾ ਨਾ, ਮੇਰਾ ਦਿਲ, ਮੇਰਾ ਜਿਗਰ, ਮੇਰਾ ਖੂਨ, ਮੇਰੀਆਂ ਲੱਤਾਂ, ਮੇਰਾ ਦਿਮਾਗ, ਉਹ ਕੌਣ ਹੈ ਜਿਹੜਾ ਕਹਿ ਰਿਹਾ ਮੇਰਾ? ਧੰਨ ਗੁਰੂ ਅਰਜਨ ਦੇਵ ਜੀ, ਮਾਫ ਕਰਨਾ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਪੁਰਖੋ ਉਹ ਜਿਹੜਾ ਕਹਿ ਰਿਹਾ ਨਾ, ਕਹਿੰਦੇ ਉਹਦੇ ਅੰਦਰ ਹੀ ਨਾਮ ਹੈ, ਉਹਦੇ ਅੰਦਰ ਹੀ ਨਾਮ ਹੈ, ਪਰ ਉਹ ਜਾਹਰਾ ਨਹੀਂ ਹੈ, ਉਹਦੇ ਇਰਦ ਗਿਰਦ ਹਉਮੈ ਦਾ ਪ੍ਰਭਾਵ ਹੈ, ਇਸ ਕਰਕੇ ਉਹ ਮੈਂ, ਮੈਂ, ਮੇਰਾ, ਮੇਰਾ ਕਹਿ ਰਿਹਾ। ਉਹ ਕਹਿੰਦੇ ਮੇਰਾ ਹਿਰਦਾ ਮੇਰਾ ਹੀਰ ਰਤਨ ਨਾਮ ਹਰ ਬਸਿਆ। ਉਹ ਰਤਨ ਹੈ, ਰਤਨ ਰਤਨ ਜਿਵੇਂ ਕੀਮਤੀ ਹੁੰਦਾ ਨਾ, ਉਵੇਂ ਨਾਮ ਦੀ ਤੁਲਨਾ ਰਤਨ ਦੇ ਨਾਲ ਕੀਤੀ। ਜੇ ਗੁਰੂ ਪਿਆਰੀ ਕੋਈ ਵਧੀਆ ਕੋਈ ਮਨੁੱਖ ਹੁੰਦਾ ਨਾ, ਅਸੀਂ ਉਹਦੀ ਤੁਲਨਾ ਵਧੀਆ ਚੀਜ਼ ਨਾਲ ਕਰਦੇ। ਜੇ ਕੋਈ ਪਤਲਾ ਜਾਏ ਕਮਜ਼ੋਰ ਜਾਏ, ਅਸੀਂ ਉਹਦੀ ਤੁਲਨਾ ਡੱਕੇ ਨਾਲ ਕਰਦੇ, ਕਿਉਂਕਿ ਡੱਕੇ ਵਰਗਾ ਹੈ, ਤੀਲੇ ਵਰਗਾ ਹੈ। ਤੇ ਜੇ ਕੋਈ ਮੋਟਾ ਹੈ, ਅਸੀਂ ਉਹਦੀ ਤੁਲਨਾ ਹਾਥੀ ਜਾਂ ਪਹਾੜ ਨਾਲ ਕਰਦੇ। ਤਾਂ ਜੇ ਕੋਈ ਬਹੁਤ ਕੀਮਤੀ ਹੈ ਤੇ ਅਸੀਂ ਉਹਦੀ ਚੀਜ਼ ਤੁਲਨਾ ਜਿਹੜੀ ਹੈ ਉਹ ਕੀਮਤੀ ਚੀਜ਼ ਨਾਲ ਕਰਾਂਗੇ। ਨਾਮ ਬੜਾ ਕੀਮਤੀ ਹੈ, ਇਸ ਕਰਕੇ ਬਾਣੀ ਦੇ ਵਿੱਚ ਇਹਦੀ ਤੁਲਨਾ ਰਤਨ ਦੇ ਨਾਲ, ਹੀਰੇ ਦੇ ਨਾਲ, ਮੋਤੀਆਂ ਨਾਲ ਕੀਤੀ। ਕਹਿੰਦੇ ਮੇਰਾ ਹੀਰ ਰਤਨ ਨਾਮ ਹਰ ਬਸਿਆ, ਮੇਰੇ ਹਿਰਦੇ ਦੇ ਵਿੱਚ ਨਾਮ ਰੂਪੀ ਰਤਨ ਵਸਿਆ ਹੋਇਆ ਹੈ। ਕਦੋਂ ਪਤਾ ਲੱਗਿਆ? ਵਸਿਆ ਤਾਂ ਸਾਡੇ ਵੀ ਹੈ, ਪਰ ਕਦੋਂ ਸਮਝ ਆਈ, ਕਦੋਂ ਦੇਖਿਆ, ਕਦੋਂ ਮਿਲਿਆ? ਗੁਰ ਹਾਥ ਧਰਿਓ ਮੇਰਾ ਮੱਥਾ, ਜਦੋਂ ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖਿਆ। ਪੰਜਾਬ ਦੇ ਵਿੱਚ ਨਾ ਗੁਰੂ ਪਿਆਰਿਓ ਗੁਰੂ ਡੰਮ ਹਰ 20-25 ਸਾਲਾਂ ਬਾਅਦ ਇੱਕ ਨਵੇਂ ਰੂਪ ਦੇ ਵਿੱਚ ਜਿਹੜਾ ਹੈ ਉਹ ਉਜਾਗਰ ਹੁੰਦਾ ਹੈ, ਨਵੇਂ ਰੂਪ ਦੇ ਵਿੱਚ ਉਜਾਗਰ ਹੁੰਦਾ ਹੈ। ਇੱਕ ਸੰਪਰਦਾ ਜਿਹੜੀ ਹੈ ਗੁਰੂ ਡੰਮ ਨੂੰ ਪ੍ਰਚਾਰਨ ਵਾਲੀ ਪੈਦਾ ਹੁੰਦੀ ਹੈ, ਉਹ 10-20 ਸਾਲ ਆਪਦਾ ਪ੍ਰਚਾਰ ਕਰਦੀ ਹੈ, ਜਲਵਾ ਦਿਖਾਉਂਦੀ ਹੈ ਤੇ ਫਿਰ ਖਤਮ ਹੋ ਜਾਂਦੀ ਹੈ, ਫਿਰ ਥੋੜੇ ਜਿਹੇ ਸਮੇਂ ਬਾਅਦ ਨਵੀਂ ਪੈਦਾ ਹੋ ਜਾਂਦੀ। ਅਸਲ ਚ ਇਹ ਜਿਹੜੀਆਂ ਗੁਰੂ ਡੰਮ ਦੀਆਂ ਗੁਰੂ ਪਿਆਰੀਆਂ ਜਿਹੜੀਆਂ ਨੇ, ਇਹ ਸੰਸਥਾਵਾਂ ਦੀਆਂ ਜਿਹੜੀਆਂ ਨੇ ਨਾ, 10-10, 20-20 ਸਾਲ ਬਾਅਦ ਪੈਦਾ ਹੁੰਦੀਆਂ, ਇਹ ਪੈਦਾ ਹੁੰਦੀਆਂ ਨਹੀਂ, ਪੈਦਾ ਕੀਤੀਆਂ ਜਾਂਦੀਆਂ ਨੇ ਸਾਡੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ, ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ। ਔਰ ਪੰਜਾਬ ਚ ਜ਼ਿਆਦਾ ਪੈਦਾ ਹੁੰਦੀਆਂ ਨੇ, ਹਰ 20-25 ਸਾਲ ਬਾਅਦ ਕੋਈ ਨਾ ਕੋਈ ਗੁਰੂ ਡੰਮ ਦਾ ਕੋਈ ਰੂਪ ਜਿਹੜਾ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ। ਜਿਵੇਂ ਇਸ ਵਾਰ ਅਸੀਂ ਦੇਖ ਰਹੇ ਹਾਂ ਕਿ ਈਸਾਈਅਤ ਦੇ ਨਾਮ ਦੇ ਉੱਤੇ ਇਹ ਗੁਰੂ ਡੰਮ ਜਿਹੜਾ ਹੈ ਉਹ ਸਾਡੇ ਸਾਹਮਣੇ ਆਇਆ ਹੈ। ਈਸਾਈਅਤ ਨਹੀਂ ਹੈ, ਲੇਕਿਨ ਈਸਾਈਅਤ ਦਾ ਨਾਮ ਜਿਹੜਾ ਹੈ ਉਹ ਇਸਤੇਮਾਲ ਕੀਤਾ ਜਾ ਰਿਹਾ। ਇਸੇ ਤਰ੍ਹਾਂ 20-25 ਸਾਲ ਪਹਿਲਾਂ ਵੀ ਇੱਕ ਗੁਰੂ ਡੰਮ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਮਾਲਵੇ ਦੇ ਵਿੱਚ ਬੜਾ ਗੁਰੂ ਪਿਆਰੇ ਜਿਹੜਾ ਹੈ ਉਹ ਪ੍ਰਚਲਿਤ ਹੋਇਆ ਸੀ। ਉਹਨੂੰ ਲੈਟਾਂ ਵਾਲਾ ਵੀ ਕਹਿੰਦੇ ਸੀ, ਨੂਰ ਮਹਿਲ ਵਾਲਾ ਵੀ ਕਹਿੰਦੇ ਸੀ। ਉਹਨਾਂ ਦੇ ਜਿਹੜੇ ਚੇਲੇ ਚਪਟੇ ਹੈ ਨਾ, ਉਹ ਪਿੰਡਾਂ ਦੇ ਵਿੱਚ ਜਾਂਦੇ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਪੰਗਤੀ ਪੜਿਆ ਕਰਦੇ ਸੀ, ਧੰਨ ਗੁਰੂ ਰਾਮਦਾਸ ਮਹਾਰਾਜ ਦੀ। ਕਹਿੰਦੇ ਦੇਖੋ ਭਾਈ, ਗੁਰੂ ਰਾਮਦਾਸ ਜੀ ਨੇ ਕਿਹਾ ਗੁਰ ਹਾਥ ਧਰਿਓ ਮੇਰਾ ਮਾਥਾ, ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖਿਆ, ਤੇ ਮੱਥੇ ਤੇ ਹੱਥ ਤਾਂ ਸਰੀਰ ਧਾਰੀ ਰੱਖ ਸਕਦਾ ਨਾ, ਗੁਰੂ ਗ੍ਰੰਥ ਸਾਹਿਬ ਮੱਥੇ ਤੇ ਹੱਥ ਕਿਵੇਂ ਰੱਖ ਸਕਦਾ? ਉਹ ਇਹ ਪ੍ਰਚਾਰ ਕਰਿਆ ਕਰਦੇ ਹੁੰਦੇ ਸੀ, ਗੁੰਮਰਾਹ ਕਰਨ ਦਾ ਉਹਨਾਂ ਦਾ ਤਰੀਕਾ ਹੁੰਦਾ ਕਿ ਸਰੀਰਧਾਰੀ ਗੁਰੂ ਹੋ ਸਕਦਾ ਮੱਥੇ ਤੇ ਹੱਥ। ਹੁਣ ਮੱਥੇ ਤੇ ਹੱਥ ਰੱਖਣ ਦਾ ਮਤਲਬ ਕੀ ਹੈ ਗੁਰੂ ਪਿਆਰੇ? ਹੁਣ ਮੱਥੇ ਤੇ ਹੱਥ ਰੱਖਣ ਦਾ ਮਤਲਬ ਗੁਰੂ ਪਿਆਰਿਓ ਹੈ ਬਖਸ਼ਿਸ਼ ਨਾਲ ਨਵਾਜ਼ਣਾ, ਕਿਰਪਾ ਨਾਲ ਨਵਾਜ਼ਣਾ। ਬੰਦਾ ਕਹਿੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ। ਬਈ ਕਿਉਂ ਪਰਵਾਹ ਨਹੀਂ ਹੈ? ਕਿਉਂਕਿ ਮੇਰੇ ਪਿਓ ਦਾ ਮੇਰੇ ਸਿਰ ਤੇ ਹੱਥ ਹੈ। ਹੁਣ ਪਿਓ ਦਾ ਹੱਥ ਉਹਦੇ ਸਿਰ ਤੇ ਦਿਸਦਾ ਹੁੰਦਾ ਗੁਰੂ ਪਿਆਰੇ ਕਿਸੇ ਨੂੰ? ਪਿਓ ਦਾ ਹੱਥ ਉਹਦੇ ਸਿਰ ਦੇ ਉੱਤੇ ਕਿਸੇ ਨੂੰ ਦਿਸਦਾ ਹੁੰਦਾ? ਪਰ ਉਹ ਕਹਿੰਦਾ ਕਿ ਮੈਨੂੰ ਪਰਵਾਹ ਨਹੀਂ, ਮੇਰੇ ਮੱਥੇ ਦੇ ਉੱਤੇ, ਮੇਰੇ ਸਿਰ ਦੇ ਉੱਤੇ ਮੇਰੇ ਪਿਓ ਦਾ ਹੱਥ ਹੈ। ਉੱਥੇ ਹੱਥ ਦਿਸਦਾ ਨਹੀਂ ਹੈ, ਕਿਉਂਕਿ ਉੱਥੇ ਉਹਦੇ ਕਹਿਣ ਦਾ ਮਤਲਬ ਹੈ ਕਿ ਮੈਨੂੰ ਮੇਰੇ ਪਿਤਾ ਦੀ ਸਪੋਰਟ ਹੈ, ਮੈਨੂੰ ਮੇਰੇ ਪਿਤਾ ਦੀ ਸਪੋਰਟ। ਤਾਂ ਇਵੇਂ ਗੁਰੂ ਪਿਆਰਿਓ, ਜਦੋਂ ਗੁਰੂ ਸਪੋਰਟ ਕਰਦਾ, ਗੁਰੂ ਬਖਸ਼ਿਸ਼ ਕਰਦਾ, ਗੁਰੂ ਕਿਰਪਾ ਕਰਦਾ, ਤਾਂ ਉਸ ਵਕਤ ਹਿਰਦੇ ਦਾ ਜਿਹੜਾ ਨਾਮ ਹੈ ਨਾ, ਇਹ ਫਿਰ ਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਕਹਿੰਦੇ ਗੁਰ ਕਾਢ ਤਲੀ ਦਿਖਲਾਇਆ, ਗੁਰੂ ਕੱਢ ਕੇ ਤਲੀ ਤੇ ਦਿਖਾ ਦਿੰਦਾ। ਕਹਿੰਦੇ ਫਿਰ ਗੁਰੂ ਕੱਢ ਕੇ ਤਲੀ ਤੇ ਰੱਖਣ ਦਾ ਮਤਲਬ ਕੀ ਹੁੰਦਾ? ਪ੍ਰਤੱਖ, ਪ੍ਰਤੱਖ। ਆਪਾਂ ਕਹਿੰਦੇ ਭਾਈ ਉਹਨੇ ਤਾਂ ਨਾ ਤਲੀ ਤੇ ਹੀ ਸਰੋਂ ਜਮਾਤੀ, ਤਲੀ ਤੇ ਹੀ ਕੱਢ ਕੇ ਦਿਖਾ ਦਿੱਤਾ, ਪ੍ਰਤੱਖ ਕਰਤਾ। ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਜਦੋਂ ਗੁਰ ਹਾਥ ਧਰਿਓ ਮੇਰਾ ਮਾਥਾ, ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖਿਆ, ਭਾਵ ਜਦੋਂ ਮੇਰੇ ਗੁਰੂ ਨੇ ਮੇਰੇ ਤੇ ਬਖਸ਼ਿਸ਼ ਕੀਤੀ, ਜਦੋਂ ਗੁਰੂ ਨੇ ਮੇਰੇ ਤੇ ਨਜ਼ਰ ਕੀਤੀ, ਜਦੋਂ ਗੁਰੂ ਨੇ ਮੈਨੂੰ ਸਪੋਰਟ ਕੀਤਾ, ਤਾਂ ਕਹਿੰਦੇ ਮੇਰਾ ਹੀਰ ਰਤਨ ਨਾਮ ਹਰ ਵਸਿਆ, ਮੇਰੇ ਹਿਰਦੇ ਦੇ ਵਿੱਚ ਜਿਹੜਾ ਨਾਮ ਰਤਨ ਵਸਿਆ ਸੀ, ਵਸਿਆ ਰਹਿੰਦਾ, ਵਸਿਆ ਸੀ, ਵਸਿਆ ਹੈ, ਉਹ ਕਹਿੰਦੇ ਉਜਾਗਰ ਹੋ ਗਿਆ। ਫਿਰ ਹੋਇਆ ਕਿ ਤਬਦੀਲੀ ਕੀ ਆਈ, ਇਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਗਲੀ ਪੰਕਤੀ ਚ ਦੱਸਦੇ।
जन्म जन्म की किल बिख दुख उतरे गुर नाम दियो रिन लाथा।
कहिंदे गुर नाम दियो, गुरु ने इत्थे भी गुर दे डारे नूं सिहारी आ, गुरु ने नाम दियो सानू ओ नाम देता। कित्थों दिता? साडे अंदरों कढ के दिता। गुरु ने ओ नाम सानू दे दिता। रिन लाथा, साडा रिन लै गया। रिन की हुंदा गुरु प्यारियो? रिन हुंदा करजा। हुण साडे ते काहदा करजा गुरु प्यारियो? एक तां करजा हुंदा रुपये पैसे दा, पर साडे ते किहड़ा करजा जिस दी गल गुरु रामदास महाराज करदे ने। इहदे गुरु प्यारियो साडे सिर दे उत्ते है विकारां दा भार। रिन दा मतलब भार भी हुंदा, रिन दा एक अर्थ भार भी है, बोझ। ਕਹਿੰਦੇ ਸਾਡੇ ਤੇ ਕਾਹਦਾ ਬੋਝ ਹੈ? ਸਾਡੇ ਤੇ ਵਿਕਾਰਾਂ ਦਾ ਬੋਝ ਹੈ ਜਿਹੜਾ ਅਸੀਂ ਲੈ ਕੇ ਆਏ। ਪਾਪ ਕਹਿ ਲਓ, ਵਿਕਾਰ ਕਹਿ ਲਓ, ਔਗਣ ਕਹਿ ਲਓ, ਇਹ ਭਾਰ ਅਸੀਂ ਲੈ ਕੇ ਆਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰਿਮ ਲਾਥਾ, ਇਹ ਭਾਰ ਜਿਹੜਾ ਹੈ ਇਹ ਲੈ ਗਿਆ। ਕਦੋਂ ਲੈ ਗਿਆ? ਗੁਰਨਾਮ ਦੀਓ, ਗੁਰੂ ਨੇ ਜਦੋਂ ਨਾਮ ਦੇ ਦਿੱਤਾ। ਸੱਚੀ ਗੱਲ ਹੈ, ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮਾਂ ਜਨਮੰਤਰਾਂ ਦੇ ਪਾਪ ਮੈਲ ਦੁੱਖ ਸਾਰੇ ਉਤਰ ਗਏ। ਇੱਥੇ ਗੁਰੂ ਪਿਆਰਿਓ ਇੱਕੋ ਹੀ ਪੰਕਤੀ ਦੇ ਵਿੱਚ ਰਿਣ ਦੀ ਵਿਆਖਿਆ ਵੀ ਕਰ ਦਿੱਤੀ ਵੀ ਰਿਣ ਕਾਹਦਾ? ਕਿਲ ਵਿਖਾਂ ਦਾ ਰਿਣ, ਦੁੱਖਾਂ ਦਾ ਰਿਣ, ਪਾਪਾਂ ਦੇ ਭਾਰ। ਕਹਿੰਦੇ ਜਨਮਾਂ ਜਨਮੰਤਰਾਂ ਦੇ ਲੈ ਗਏ ਜਿਹੜੇ ਅਸੀਂ ਲੈ ਕੇ ਆਏ। ਸੁਰਖਰੂ ਹੋ ਗਏ ਅਸੀਂ, ਆਜ਼ਾਦ ਹੋ ਗਏ ਅਸੀਂ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦੀਓ ਰਿਣ ਲਾਥਾ। ਰਿਣ ਲੈ ਗਿਆ, ਪਾਪ ਦਾ ਬੋਝ ਜਿਹੜਾ ਸੀ ਉਹ ਲੈ ਗਿਆ, ਗੁਨਾਹਾਂ ਦੀ ਪੰਡ ਜਿਹੜੀ ਚੁੱਕੀ ਸੀ ਉਹ ਸਾਡੇ ਸਿਰ ਤੋਂ ਲੈ ਗਈ ਹੈ। ਕਹਿੰਦੇ ਜਦੋਂ ਗੁਰੂ ਨੇ ਨਾਮ ਦੇ ਦਿੱਤਾ। ਔਰ ਜਨਮਾਂਤਰਾਂ ਦੇ ਪਾਪ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਕਾਲਾ ਸਿਆਹ ਹੋਇਆ ਪਿਆ ਸੀ ਜਨਮਾਂ ਜਨਮਾਂਤਰਾਂ ਦੀ ਮੈਲ ਦੇ ਨਾਲ, ਇਹ ਮਨ ਇਹ ਸਾਫ਼ ਹੋ ਗਿਆ, ਪਾਕ ਹੋ ਗਿਆ। ਇਹ ਪਾਤਸ਼ਾਹ ਦੱਸਦੇ ਨੇ,
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਉਹੀ ਰਹਾਉ ਦੀ ਪੰਕਤੀ ਹੈ, ਕਹਿੰਦੇ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਹੇ ਮੇਰੇ ਮਨ, ਵਾਹਿਗੁਰੂ ਦਾ ਨਾਮ ਜਪ, ਇਹ ਸਾਰੇ ਪਦਾਰਥ ਦੇ ਨਾਲ ਹੈ।
ਗੁਰਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਮਿਰਥਾ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ। ਜਦੋਂ ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ, ਫੇਰ ਕਹਿੰਦੇ ਭਾਈ ਸਾਰੇ ਬੋਝ, ਸਾਰੇ ਪਾਪ, ਸਾਰੇ ਭਾਰ ਲੈ ਗਏ। ਪਰ ਬਿਨਾਂ ਨਾਮ ਤੋਂ ਜੀਵਨ ਬੇਅਰਥ ਹੈ, ਬਿਨ ਨਾਵੈ ਜੀਵਨ ਬਿਰਥਾ। ਬਿਨਾਂ ਨਾਮ ਤੋਂ ਜੀਵਨ ਭਾਈ ਬੇਕਾਰ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੱਸਦੇ ਨੇ।
ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ।
ਦੇਖੋ ਗੁਰ ਪਿਆਰਿਓ, ਇੱਕ ਕਮਾਲ ਦੀ ਗੱਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਰਦੇ ਪਏ ਨੇ। ਕਹਿੰਦੇ ਬਿਨ ਗੁਰ, ਬਿਨਾਂ ਗੁਰੂ ਤੋਂ, ਬਿਨਾਂ ਗੁਰੂ ਤੋਂ ਮੂੜ ਭਏ ਹੈ ਮਨ ਮੁੱਖ। ਮੂੜ ਦਾ ਮਤਲਬ ਕੀ ਹੁੰਦਾ ਗੁਰ ਪਿਆਰੇ? ਮੂੜ ਦਾ ਮਤਲਬ ਹੁੰਦਾ ਬੇਵਕੂਫ, ਮੂਰਖ। ਮਨਮੁੱਖ ਕੌਣ ਹੈ? ਮਨਮੁੱਖ ਹੈ ਜਿਹੜੇ ਮਨ ਦੀ ਮਰਜ਼ੀ ਕਰਦੇ ਨੇ, ਜਿਹੜੇ ਮਨ ਦੇ ਆਖੇ ਲੱਗਦੇ ਨੇ। ਮਨ ਨੇ ਕਿਹਾ ਆਹ ਖਾਣਾ, ਖਾ ਲਿਆ, ਸੋਚਿਆ ਨਹੀਂ ਕਿ ਇਹ ਖਾਣਾ ਠੀਕ ਹੈ ਜਾਂ ਨਹੀਂ। ਮਨ ਨੇ ਕਿਹਾ ਆਹ ਬੋਲਣਾ ਤੇ ਬੋਲਦਾ, ਸੋਚਿਆ ਨਹੀਂ ਹੈ ਕਿ ਇਹ ਬੋਲਣਾ ਠੀਕ ਵੀ ਹੈ ਜਾਂ ਨਹੀਂ। ਮਨ ਨੇ ਕਿਹਾ ਉੱਥੇ ਜਾਣਾ ਤੇ ਚਲੇ ਗਏ, ਸੋਚਿਆ ਨਹੀਂ ਹੈ ਕਿ ਉੱਥੇ ਜਾਣਾ ਠੀਕ ਵੀ ਹੈ ਜਾਂ ਨਹੀਂ। ਜਿਹੜੇ ਗੁਰੂ ਪਿਆਜੂ ਵਿਵੇਕਹੀਣ ਪੁਰਸ਼ ਆਪਣੇ ਮਨ ਦੇ ਆਖੇ, ਉਸ ਮਨ ਦੇ ਆਖੇ ਜਿਹੜਾ ਵਿਕਾਰਾਂ ਨਾਲ ਭਰਿਆ ਪਿਆ, ਜਿਹੜੇ ਉਸ ਮਨ ਦੇ ਆਖੇ ਲੱਗ ਕੇ ਜਿਹੜੇ ਤੁਰਦੇ ਨੇ ਨਾ, ਉਹ ਮਨਮੁੱਖ ਨੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਨਮੁੱਖ ਜਿਹੜੇ ਐਸੇ ਨੇ, ਇਹ ਕਹਿੰਦੇ ਬਿਨਾਂ ਗੁਰੂ ਤੋਂ ਮੂਰਖ ਨੇ, ਮੂਰਖ ਬੇਵਕੂਫ ਨੇ। ਬਿਨ ਗੁਰ ਮੂੜ ਭਏ ਹੈ। ਭਏ ਹੈ ਦਾ ਮਤਲਬ ਕੀ ਹੁੰਦਾ ਗੁਰੂ ਕਹਿ? ਭਏ ਦਾ ਮਤਲਬ ਕੀ ਹੈ? ਭਏ ਦਾ ਮਤਲਬ ਹੈ ਹੋਏ। ਬਿਨਾਂ ਗੁਰੂ ਤੋਂ ਇਹ ਜਿਹੜੇ ਮਨ ਦੀ ਮਰਜ਼ੀਆਂ ਕਰਨ ਵਾਲੇ ਲੋਕ ਨੇ ਨਾ, ਵਿਕਾਰੀ ਮਨ ਦੇ ਆਖੇ ਲੱਗਣ ਵਾਲੇ ਜਿਹੜੇ ਲੋਕ ਨੇ, ਇਹ ਮੂਰਖ ਹੋਏ ਪਏ ਨੇ। ਮੂਰਖ ਪਾਤਸ਼ਾਹ ਕਹਿੰਦੇ ਤੇ ਮੋਹ ਮਾਇਆ ਨਿਤ ਫਾਥਾ ਤੇ ਰੋਜ ਰੋਜ ਕਹਿੰਦੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਨੇ, ਮੋਹ ਮਾਇਆ ਦੇ ਵਿੱਚ ਫਸੇ ਹੋਏ ਨੇ। ਜਦੋਂ ਮੋਹ ਮਾਇਆ ਦੀ ਗੱਲ ਆਉਂਦੀ ਹੈ ਨਾ ਗੁਰ ਪਿਆਰਿਓ, ਸਾਡਾ ਧਿਆਨ ਜਿਹੜਾ ਹੈ ਉਹ ਪਰਿਵਾਰ ਤੇ ਪੈਸੇ ਤੇ ਚਲਾ ਜਾਂਦਾ ਹੈ। ਮਾਇਆ ਪੈਸਾ, ਮਾਇਆ ਇਕੱਲਾ ਪੈਸਾ ਨਹੀਂ ਹੁੰਦੀ ਗੁਰ ਪਿਆਰਿਓ, ਸੰਸਾਰ ਦੀ ਹਰ ਸ਼ੈ ਮਾਇਆ, ਇੱਥੋਂ ਤੱਕ ਸਾਡਾ ਸਰੀਰ ਵੀ ਮਾਇਆ ਜਿਹਦੇ ਮੋਹ ਚ ਅਸੀਂ ਜਕੜੇ ਹੋਏ ਹਾਂ। ਸਭ ਤੋਂ ਵੱਡਾ ਤਾਂ ਅਸੀਂ ਆਪਣੇ ਸਰੀਰ ਦੇ ਮੋਹ ਚ ਜਕੜੇ ਹੋਏ ਹਾਂ। ਜੇ ਸਰੀਰ ਤੇ ਬਣ ਆਉਂਦੀ ਹੈ ਨਾ ਗੁਰ ਪਿਆਰਿਓ, ਬੰਦਾ ਸਭ ਨੂੰ ਛੱਡ ਦਿੰਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਤੇ ਮੋਹ ਮਾਇਆ ਨਿਤ ਫਾਥਾ, ਅਸੀਂ ਨਿਤ ਮਾਇਆ ਦੇ ਮੋਹ ਦੇ ਵਿੱਚ। ਤੇ ਮਾਇਆ ਕੀ ਹੈ? ਸਾਰਾ ਸੰਸਾਰ। ਅਸੀਂ ਸਾਰੇ ਇਸ ਜਗਤ ਦੇ ਮੋਹ ਦੇ ਵਿੱਚ ਜਿਹੜਾ ਹੈ ਉਹ ਬੁਰੀ ਤਰ੍ਹਾਂ ਜਕੜੇ, ਬੁਰੀ ਤਰ੍ਹਾਂ ਜਕੜੇ। ਕਿੰਨਾ ਲੋਕਾਂ ਦੀ ਗੱਲ ਹੋ ਰਹੀ ਹੈ ਗੁਰ ਪਿਆਰਿਓ? ਇੱਥੇ ਗੱਲ ਹੋ ਰਹੀ ਹੈ ਉਹਨਾਂ ਦੀ ਜਿਹੜੇ ਬਿਨਾਂ ਗੁਰੂ ਤੋਂ ਨੇ, ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ ਹੈ, ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ ਹੈ, ਜਿਨ੍ਹਾਂ ਨੇ ਗੁਰੂ ਅੱਗੇ ਸੀਸ ਨਹੀਂ ਨਵਾਇਆ ਹੈ, ਗੁਰੂ ਨੂੰ ਜਿਨ੍ਹਾਂ ਨੇ ਗੁਰ ਪਿਆਰਿਓ ਆਪਣੇ ਆਪ ਨੂੰ ਸਮਰਪਣ ਨਹੀਂ ਕੀਤਾ ਹੈ, ਇਹ ਉਹਨਾਂ ਦੀ ਗੱਲ ਹੋ ਰਹੀ ਹੈ ਕਿ ਐਸੇ ਮਨਮੁੱਖ ਜਿਹੜੇ ਲੋਕ ਨੇ ਉਹ ਮੂਰਖ ਨੇ, ਤੇ ਮੂਰਖ ਜਿਹੜੇ ਲੋਕ ਨੇ ਉਹ ਸੰਸਾਰ ਦੀਆਂ ਗੁਰ ਪਿਆਰੇ ਜਿਹੜੀਆਂ ਤੰਦੀਆਂ ਨੇ ਉਹਨਾਂ ਚ ਫਸੇ ਹੋਏ ਨੇ।
ਤਿੰਨ ਸਾਧੂ ਚਰਨ ਨਾ ਸੇਵੇ ਕਬੂ, ਤਿੰਨ ਸਭ ਜਨਮ ਅਕਥਾ।
ਤਿੰਨ ਸਾਧੂ ਚਰਨ ਨਾ ਸੇਵੇ ਕਬੂ, ਕਹਿੰਦੇ ਅਜਿਹੇ ਲੋਕਾਂ ਨੇ ਕਦੇ ਸਾਧੂ ਦੇ ਚਰਨ ਨਹੀਂ ਸੇਵੇ। ਕਿਹੜੇ ਸਾਧੂ ਦੇ ਚਰਨ ਨਹੀਂ ਸੇਵੇ? ਹੁਣ ਕਿਹਦਾ ਨਾਂ ਲਈਏ ਗੁਰ ਪਿਆਰਿਓ? ਕੌਣ ਹੈ ਸਾਧੂ? ਤਾਂ ਸਭ ਤੋਂ ਵੱਡੇ ਸਾਧੂ ਸੰਸਾਰ ਦੇ ਵਿੱਚ ਗੁਰੂ ਪਿਆਰਿਓ ਉਹ ਗੁਰੂ ਨਾਨਕ ਸਾਹਿਬ ਨੇ। ਸਭ ਤੋਂ ਵੱਡੇ ਸਾਧੂ ਆ ਧੰਨ ਗੁਰੂ ਰਾਮਦਾਸ ਮਹਾਰਾਜ ਨੇ, ਜਿਨ੍ਹਾਂ ਦਾ ਅਸੀਂ ਸ਼ਬਦ ਸੁਣ ਰਹੇ ਹਾਂ। ਏਦੋ ਵੱਡੇ ਸਾਧੂ ਕੋਈ ਹੋ ਸਕਦੇ ਆ ਗੁਰੂ ਪਿਆਰਿਓ? ਜਿੰਨੇ ਵੀ ਸੰਸਾਰ ਦੇ ਵਿੱਚ ਗੁਰੂ ਪਿਆਰਿਓ ਪੁਰਖ ਨੇ, ਸਭ ਤੋਂ ਵੱਡੇ ਸਾਧੂ ਸਾਡੀ ਨਜ਼ਰ ਦੇ ਵਿੱਚ। ਦੁਨੀਆਂ ਜਿਹਨੂੰ ਮਰਜ਼ੀ ਸਮਝੀ ਪਏ, ਲੇਕਿਨ ਸਾਡੀ ਨਜ਼ਰ ਦੇ ਵਿੱਚ ਸੰਸਾਰ ਦੇ ਸਭ ਤੋਂ ਵੱਡੇ ਸਾਧੂ, ਮਹਾਨ ਦਿੱਵਯ ਪੁਰਖ, ਦੀਨ ਦੁਨੀਆਂ ਦੇ ਵਾਲੀ ਧੰਨ ਗੁਰੂ ਗ੍ਰੰਥ ਸਾਹਿਬ। ਸਭ ਤੋਂ ਵੱਡੇ ਸਾਧੂ, ਦੀਨ ਦੁਨੀਆਂ ਦੇ ਵਾਲੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਤੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਐਸੇ ਮਹਾਨ ਸਾਧੂ ਦੇ ਕਦੇ ਚਰਨ ਹੀ ਨਹੀਂ ਸੇਵੇ। ਤਿੰਨ ਸਭ ਜਨਮ ਅਕਾਥਾ, ਕਹਿੰਦੇ ਉਹਨਾਂ ਦਾ ਤਾਂ ਜਨਮ ਹੀ ਬੇਕਾਰ ਹੈ, ਬੇਕਾਰ ਹੈ ਕਹਿੰਦੇ ਜਨਮ ਬੇਕਾਰ। ਜਿਨ੍ਹਾਂ ਨੇ ਸਿੱਖ ਘਰਾਂ ਦੇ ਵਿੱਚ ਜਨਮ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨੇ ਧਾਰਿਆ, ਉਦੋਂ ਵੱਡਾ ਬਦ ਨਸੀਬ ਕਿਹੜਾ ਗੁਰ ਪਿਆਰੇ? ਚਲੋ ਬਾਕੀਆਂ ਨੂੰ ਛੱਡੋ, ਬਾਕੀਆਂ ਦੀ ਅਸੀਂ ਗੱਲ ਨਹੀਂ ਕਰਦੇ। ਜਿਨ੍ਹਾਂ ਨੇ ਸਿੱਖ ਪਰਿਵਾਰਾਂ ਚ ਜਨਮ ਲਿਆ, ਸਿੱਖ ਘਰਾਂ ਚ ਜਨਮ ਲਿਆ, ਜਿਨ੍ਹਾਂ ਦੇ ਦਾਦੇ ਸਿੱਖ ਸਨ, ਜਿਨ੍ਹਾਂ ਦੇ ਪੜਦਾਦੇ ਸਿੱਖ ਸਨ, ਗੁਰੂ ਪਿਆਰਿਓ ਜੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸੀਸ ਝੁਕਾਉਣ ਦੀ ਬਜਾਏ ਕਿਤੇ ਹੋਰ ਗੁਰੂ ਪਿਆਰਿਓ ਜਾ ਕੇ ਮੱਥੇ ਰਗੜ ਰਹੇ ਹੈ, ਉਦੋਂ ਵੱਡਾ ਬਦਨਸੀਬ ਕਿਹੜਾ? ਕੋਈ ਬਦਨਸੀਬ ਨਹੀਂ ਹੈ ਗੁਰੂ ਪਿਆਰੇ। ਇਸ ਕਰਕੇ ਕਹਿੰਦੇ ਭਾਈ ਤੇ ਜੇ ਇਹ ਅਜਿਹੇ ਲੋਕ ਸੰਸਾਰ ਦੇ ਵਿੱਚ ਨੇ ਜਿਹੜੇ ਗੁਰੂ ਨੂੰ ਨਹੀਂ ਸੇਵਦੇ ਹੈ, ਗੁਰੂ ਨੂੰ ਨਹੀਂ ਮੰਨਦੇ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਹੀ ਨਹੀਂ ਕਰਦੇ ਹੈ, ਉਹਨਾਂ ਦਾ ਜਨਮ ਬੇਕਾਰ ਹੈ। ਬਾਕੀਆਂ ਦੀ ਗੱਲ ਨਹੀਂ ਕਰਦੇ, ਇੱਥੇ ਗੱਲ ਗੁਰੂ ਪਿਆਰੀ ਅਸੀਂ ਕਰਾਂਗੇ। ਅਸੀਂ ਗੁਰਬਾਣੀ ਤਾਂ ਸਮੁੱਚੀ ਮਨੁੱਖਤਾ ਨੂੰ ਸੰਬੋਧਨ ਹੁੰਦੀ ਹੈ, ਪਰ ਅਸੀਂ ਤਾਂ ਖਾਸ ਤੌਰ ਤੇ ਜਿਹੜੇ ਸਿੱਖ ਪਰਿਵਾਰਾਂ ਚ ਜਨਮ ਲੈਂਦੇ ਉਹਨਾਂ ਨੂੰ ਕਹੋਗੇ ਭਾਈ ਜੀਵਨ ਹੀ ਬੇਕਾਰ ਹੈ, ਜਨਮ ਹੀ ਬੇਕਾਰ ਹੈ ਤੁਹਾਡਾ। ਇਹ ਪਾਤਸ਼ਾਹ ਦੱਸਦੇ ਨੇ
ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਜਨਮ ਸਨਾਥਾ।
ਦੇਖੋ ਗੁਰ ਪਿਆਰੀ ਕਿੱਡੀ ਕਮਾਲ ਦੀ ਗੱਲ ਹੈ। ਪਹਿਲੀ ਪੰਕਤੀ ਚ ਕਹਿੰਦੇ ਤਿੰਨ ਸਾਧੂ ਚਰਨ ਨਾ ਸੇਵੇ ਕਬੂ, ਕਹਿੰਦੇ ਜਿਨ੍ਹਾਂ ਨੇ ਸਾਧੂ ਦੇ ਗੁਰੂ ਦੇ ਕਦੇ ਚਰਨਾਂ ਨੂੰ ਨਹੀਂ ਸੇਵਿਆ। ਤਿੰਨ ਸਭ ਜਨਮ ਅਕਾਥਾ, ਉਹਨਾਂ ਦਾ ਜਨਮ ਬੇਕਾਰ ਹੈ। ਹੁਣ ਦੂਜੀ ਪੰਕਤੀ ਚ ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਨੇ ਸੇਵੇ ਨੇ ਗੁਰੂ ਦੇ ਚਰਨ, ਗੁਰੂ ਨਾਲ ਜੁੜੇ ਗੁਰਸਿੱਖਾਂ ਦੇ ਚਰਨ। ਜਿਨ ਸਾਧੂ ਚਰਨ, ਸਾਧੂ ਦਾ ਚਰਨ ਦਾ ਮਤਲਬ ਗੁਰੂ ਦੇ ਚਰਨ, ਸਾਧ ਪਗ, ਹੁਣ ਸਾਧ ਪਗ ਕਿਹੜੇ? ਜਿਹੜੇ ਗੁਰ ਪਿਆਰੇ ਗੁਰੂ ਨਾਲ ਜੁੜ ਕੇ ਅਕਾਲ ਪੁਰਖ ਨਾਲ ਜੁੜਦੇ ਰਹੇ, ਉਹਨਾਂ ਦਾ ਵੀ ਸਤਿਕਾਰ ਕਰਨ ਦੀ ਗੱਲ ਆਈ ਹੈ ਬਾਣੀ ਚ ਗੁਰ ਪਿਆਰਿਓ। ਜਿਹੜੇ ਗੁਰੂ ਨਾਲ ਜੁੜ ਕੇ अकाल पुरख नाल जां गुरु नाल जोड़न दी जुगत संसार दे विच वंडदे रहे ने। महात्मा ऐसे पुरख गुरु प्यारे, ऐसे साधु पुरख, उन्हां नूं भी गुरु प्यारे असीं सत्कार देना। पातशाह कहिंदे जैन साधु चरण साध पग सेवे तैन सफले जन्म सनाथ। कहिंदे उन्हां दा जन्म जिहड़ा है वह सफल हो गया, वह मालक वाले बन गए। सनाथा का मतलब हुंदा गुरु प्यारे मालक वाले, नखसमे नहीं है, वह मालक वाले बन गए है जिन्होंने गुरु के चरणों नूं सेवया और गुरु नाल जुड़े हुए पुरखां के चरणों नूं सेवया। उन्हां पुरखां नूं तुसीं सिख कह लो, ज्ञानी कह लो, गुरसिख कह लो, साधु कह लो, संत कह लो, जो मर्जी कह लो, गुरु प्यारे जिहड़े गुरु नाल जुड़े ने, जिन्हां ने गुरु के हुक्मां नूं पालिया है, ऐसे गुरसिखां दे गुरु प्यारी चरणों नाल जुड़ना भी जीवन नूं सफल करता है। ये पातशाह दसदे ने
मोकौ कीजा दास दास दासन को हर दया तार जगन्नाथा।
आखरी पंक्ति च महाराज गुरु प्यारे सानू कहंदे है हे भाई सिखो अरदास करिया करो, बेनती करिया करो, जो गुरुद्वारे आने गुरु को आने हो ना ते अरदास करिया करो। महाराज की अरदास करिया करिए, पातशाह सानू अरदास करन दा वल सिखाउंदे ने। कहंदे आख्या करो कि दया तार जगन्नाथा, दया तार, दया धारण कर जगन्नाथा। जगन्नाथ का मतलब की है? जग का मालक। नाथ का मतलब होता है मालक, नाथ का मतलब है मालक, ते जग का मतलब है संसार, जिहड़ा संसार का मालक है। संसार का मालक कौन है गुरु प्यारे? वह गुरु जी के अगे अरदास कर रहे हैं, वह अकाल पुरख जी के अगे अरदास कर रहे हैं, वह जग का मालक है। इस करके उस नूं कहना है कि हे जगत के मालक दया धार, साडे ते कृपा कर। कादी कृपा कर? कहिंदे उस नूं कहो कि मोह कहो कीजै दास दास दर्शन को। हे अकाल पुरख जी, हे वाहिगुरु जी, मैनू आपदे दासां दे दासां दे दास बना ला, ये कृपा कर दे। ये की होया? धन गुरु रामदास महाराज कहिंदे पुरखो जे परमेश्वर नाल जुड़े हुए लोगां दे भी तुसीं कहिंदे दास बन जाओगे तो बहुत वड्डी गल है, बहुत वड्डी गल है, बहुत वड्डी, क्योंकि वह तुहानू परमेश्वर नाल ही जोड़ेगा, किसी होर नाल नहीं जोड़ेगा। जिहड़ा परमेश्वर का भगत है तुहानू परमेश्वर नाल ही जोड़ेगा। इस करके परमेश्वर के भगतां दे गां भगतां दे भी जे तुसीं दास बन गए तो नियामत समझो। ये अरदास करिया करो, मोह कहो कीजै दास दास दासन को हर दया तार जगन्नाथा। हे मालक जग दे, हे संसार दे मालक, साडे ते दया धारण कर, साडे ते कृपा धारण कर।
हम अंधुले ज्ञानहीन अज्ञानी क्यो चाल है मार्ग पंथा।
बच्चा जांदा टीचर को, टीचर नूं कहिंदा जी मैनूं विद्या दे दिओ, मैनूं ज्ञान दे दिओ। अध्यापक पुछदा तैनूं ज्ञान आउंदा नहीं है? ते जे बच्चा कहे जी आउंदा मैनूं तां सारा कुछ, ते फिर अध्यापक की कहूगा? वह कहूगा फिर ठीक है जी तैनूं आउंदा ही है तो फिर साडे कोल की लैणा है। किसी कोल जांदे जी पानी पिया दिओ, अगला कहिंदा जी प्यास लगी है? ना जी प्यास तां नहीं लगी, रज्जिआ मैं तां पानी नाल। कहिंदा फिर कहदे वास्ते पानी पीणे जा आपदे घर नूं। हुण जदों अरदास करनी है ना गुरु प्यारियों, जो गुरु तो कुछ लैना है तो फिर नमाणे बन के नताणे बन के मंगिया जांदा हुंदा गुरु प्यारियों, जां कि मैं तां भरिया जी मैनूं भर दिओ, मैं तां भरिया मैनूं भर दिओ। की भर दिओ? पहले ही भरे है, उत्थे कहना पऊगा भी खाली है जी, झोली खाली है। तो की कहना है? हम अंधले पाओ गुर अंचल दीजै। हे सतगुरु जी, महाराज सानू सिखा रहे ने, धन गुरु रामदास महाराज सानू जगत सिखा रहे ने कि हम अंधले ज्ञानहीन अज्ञानी। हे धन गुरु रामदास महाराज, असी अन्ने हां। हुण गुरु रामदास महाराज आप अरदास कर रहे ने, सानू जगत सिखा रहे ने, सानू वल सिखा रहे ने कि इउं अरदास करनी है, आखना गुरु चरणा दे विच जाके कि हम अंधले ज्ञानहीन अज्ञानी। हे वाहिगुरु, हे सतगुरु, असी अन्ने हां, ज्ञानहीन अज्ञानी हां, क्यों चल हां मार्ग पंथा, असी तेरे दसे राह दे उत्ते किवें चलीए, असी तां अन्ने हां, अज्ञानी हां, ज्ञानहीन। ਤਾਂ ਆਖਰੀ ਪੰਕਤੀ ਚ ਆਖਦੇ ਨੇ
ਹਮ ਅੰਦੁਲੀ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥਾ।
ਮਹਾਰਾਜ ਨੂੰ ਪੁੱਛਣਗੇ ਭਾਈ ਫਿਰ ਤੁਹਾਨੂੰ ਪਾਰ ਕਿਵੇਂ ਲੰਘਾਈਏ, ਤੁਸੀਂ ਤਾਂ ਅੰਨੇ ਹੋ, ਆਪ ਹੀ ਮੰਨੇ ਜਾਂਦੇ ਹੋ ਅੰਨੇ ਆ, ਅਗਿਆਨੀ ਆ, ਗਿਆਨਹੀਨ ਹੈ। ਤਾਂ ਫਿਰ ਉੱਥੇ ਤੁਸੀਂ ਕਹਿਣਾ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕਹਿੰਦੇ ਨੇ, ਕਹਿੰਦੇ ਫਿਰ ਇਹ ਕਹੋ ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, ਹੇ ਸਤਿਗੁਰੂ ਜੀ ਸਾਨੂੰ ਅੰਨਿਆਂ ਨੂੰ ਆਪਦਾ ਪੱਲਾ ਫੜਾ ਦਿਓ, ਪਰ ਜਿੱਧਰ ਤੁਸੀਂ ਜਾਓਗੇ ਅਸੀਂ ਮਗਰ ਮਗਰ ਤੁਰੀ ਜਾਵਾਂਗੇ, ਤੇ ਤੁਸੀਂ ਤਾਂ ਡੁੱਬਣਾ ਨੀ, ਅਸੀਂ ਵੀ ਪਾਰ ਲੰਘ ਜਾਣਾ। ਤੁਸੀਂ ਤਾਂ ਡੁੱਬ ਸਕਦੇ ਨੀ ਕਿਉਂਕਿ ਗੁਰੂ ਹੋ, ਗੁਰੂ ਕਦੇ ਡੁੱਬ ਸਕਦਾ? ਇਸ ਕਰਕੇ ਸਾਨੂੰ ਆਪਦਾ ਪੱਲਾ ਫੜਾ ਦਿਓ, ਅਸੀਂ ਤੁਹਾਡੇ ਨਾਲ ਲੱਗ ਕੇ ਤਰ ਜਾਂਗੇ, ਜਿਵੇਂ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਨਾ, ਅਸੀਂ ਮਹਾਰਾਜ ਇਉਂ ਤਰ ਜਾਂਗੇ, ਸਾਨੂੰ ਆਪਦਾ ਲੜ ਫੜਾ ਦਿਓ, ਬਸ ਅਸੀਂ ਤੁਹਾਡੇ ਪਿੱਛੇ ਪਿੱਛੇ ਤੁਰੇ ਆਉਣਾ। ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, ਅੰਚਲ ਦਾ ਮਤਲਬ ਕੀ ਹੁੰਦਾ ਗੁਰ ਪਿਆਰੀ? ਅੰਚਲ, ਅੰਚਲ ਸੰਸਕ੍ਰਿਤ ਦਾ ਲਫ਼ਜ਼ ਹੈ, ਅੰਚਲ, ਅੰਚਲ ਦਾ ਮਤਲਬ ਹੁੰਦਾ ਪੱਲਾ, ਲੜ, ਜਿਹਨੂੰ ਅਸੀਂ ਪੰਜਾਬੀ ਚ ਲੜ ਕਹਿ ਦਿੰਦੇ ਹਾਂ। ਕਹਿੰਦੇ ਹਮ ਅੰਧਲੇ ਕਹੋ ਸਾਨੂੰ ਅੰਨਿਆਂ ਨੂੰ ਗੁਰ ਅੰਚਲ ਦੀਜੈ, ਹੇ ਸਤਿਗੁਰੂ ਜੀ ਸਾਨੂੰ ਆਪਦਾ ਪੱਲਾ ਦੇ ਦਿਓ, ਸਾਨੂੰ ਆਪਦਾ ਲੜ ਦੇ ਦਿਓ, ਜਨ ਨਾਨਕ ਚੱਲ ਹੈ ਮਿਲੰਥਾ, ਤਾਂ ਕਿ ਹੇ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਓ ਨਾ ਸਤਸੰਗੀ ਜੀਵਾਂ ਨੂੰ ਕਿ ਅਸੀਂ ਸੇਵਕ ਜਿਹੜੇ ਆ ਉਹ ਤੈਨੂੰ ਮਿਲ ਸਕੀਏ, ਤੇਰੇ ਨਾਲ ਤੁਰ ਕੇ ਅਸੀਂ ਅਕਾਲ ਪੁਰਖ ਚ ਸਮਾ ਸਕੀਏ, ਸਾਨੂੰ ਆਪਦਾ ਪੱਲਾ ਫੜਾ ਦਿਓ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਸ਼ਬਦ ਵਿਚ ਸਾਨੂੰ ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਬਾਣੀ ਬਹੁਤ ਅਗਮ ਆਗਾਦ ਬੋਧ ਹੈ, ਵਿਚਾਰ ਦੇ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਦੇ ਹੋ ਗਿਆ, ਇੱਕ ਮਨ ਦੇ ਜਾ ਚੱਖਾਂ, ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਪਾਤਸ਼ਾਹ ਸਾਡੇ ਤੇ ਕਿਰਪਾ ਕਰਨੀ, ਸਾਨੂੰ ਸੰਗਤ ਕਰਨ ਦਾ ਬਲ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰ।
ਹਮ ਅੰਦੁਲੇ ਗਿਆਨ ਅਗਿਆਨੀ ਕਿਉਂ ਜਲ ਹੈ ਮਾਰਗ ਪੰਥਾ, ਹਮ ਅੰਦੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।